एक ओंकार सतनाम कर्ता पुरुष निर्भो निर्वैर अकाल मुहूर्त अजूनी सैभं गुरुप्रसाद कहां तुझ प्रबुद्ध हमारी वर्णन सके महिमा जो तिहारी हम ना सिफत कर सकत तुम्हारी आप ले ओ तुम कथा सुधारी कहां लगे एहो कीट बखाने महिमा तोर तुही प्रभु जाने पिता जन्म ज्यों पूत न पावे कहां तवन का भेद बताए। सन्मान्य गुरु रूप सत्संग जीव विचार आरंभ करिए। प्रथम फतेह प्रवान करने वाहिगुरु जी का खालसा वाहिगुरु जी की फतेह। एक विचार दास ने कल आरंभ की थी सी जपो ता एको नामा अवर निराफल कामा। धार्मिक जगत दे जितने भी कम ने जितने भी कर्म ने संस्कृत दे कर्म कह दें पंजाबी च असी कम कह दई कि कर्म करदा की कम करदा। धार्मिक जगत दे जितने भी कर्म ने साहिब कहिंदे अगर नाम नहीं जपया जा रहा तो सब व्यर्थ ने व्यर्थ ने। जपो ता एको नामा अवर निराफल कामा। इवें सुते सिद्ध नहीं है कि धन गुरु ग्रंथ साहिब जी महाराज की पहली बाणी का नाम जप है, एवं नहीं है। कुछ खास कारण है और धन गुरु नानक देव जी महाराज का यह ऐलान ऐसा कहना जपो ता एको नामा अवर निराफल कामा। धर्म दे जगत दे यात्रा आरंभी उस दिन आउंदी है जिस दिन मनुख जपना आरंभ करता है। उस तों पहले ये तैयारी विच है, धर्म की तैयारी ते कर रहे है, अजे धर्म दे मार्ग ते चलिया नहीं है। धर्म दे मार्ग ते साड़ी सुरत ने चलना, शरीर ने नहीं। एक ओ मार्ग जिस ते साड़ा तन चलता है, एक ओ मार्ग जिस ते साड़ा ध्यान चलता है। इस वास्ते भारत देच धार्मिक साधना नू ध्यान साधना कहिंदे ने, ध्यान साधना। कलगीधर पातशाह कहिंदे ने ध्यान धरो तह को मन में जह को अमितोज सबे जग छायो। ध्यान उस देश धरो जिसकी शक्ति नाले सारा ब्रह्मंड खड़ा है। फिर प्रश्न खड़ा होवेगा उस शक्ति का कोई रंग नहीं कोई रूप नहीं तो ध्यान किवें जोड़िए किथे जोड़िए। धार्मिक जगत विच ए बहुत वड्डा प्रश्न है। साहिब सानू जो फरमान करदे ने धुन में ध्यान ध्यान में जानिया गुरमुख अकथ कहानी। बुनियादी नुक्तेदास आप जी दे सामने रख रहे हैं। ਇਸ ਨੂੰ ਸਮਝੇ ਬਿਨਾ, ਇਸ ਨੂੰ ਮੰਨੇ ਬਿਨਾ ਧਰਮ ਦੀ ਯਾਤਰਾ ਨਹੀਂ ਹੈ। ਭਾਵੇਂ ਰੋਜ਼ ਮਨੁੱਖ ਗੁਰਦੁਆਰੇ ਆਵੇ, ਕਥਾ ਕੀਰਤਨ ਸੁਣੇ, ਦਾਨ ਪੁੰਨ ਕਰੇ, ਜਪਣਾ ਆਰੰਭ ਨਹੀਂ ਹੋਇਆ ਤਾਂ ਚੱਲਣਾ ਆਰੰਭ ਨਹੀਂ ਹੋਇਆ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਮੈਂ ਫਿਰ ਦੁਹਰਾਵਾਂ ਜਿਹੜੀ ਪਹਿਲੀ ਬਾਣੀ ਜਪ ਹੈ, ਜਿਹਨੂੰ ਸਤਿਕਾਰ ਵਜੋਂ ਅਸੀਂ ਜਪ ਜੀ ਸਾਹਿਬ ਕਹਿੰਦੇ ਹਾਂ। ਇਸ ਦੇ ਮੂਲ ਨੁਕਤੇ ਤਿੰਨ ਨੇ। ਜਪ ਕਿਸ ਦਾ ਕਰਨਾ ਹੈ, ਜਪ ਕਿਵੇਂ ਕਰਨਾ, ਜਪ ਕਦੋਂ ਕਰਨਾ। ਜਪ ਦਾ ਮਤਲਬ ਹੈ ਕਿਸੇ ਇੱਕ ਅੱਖਰ ਤੇ ਕਿਸੇ ਇੱਕ ਸ਼ਬਦ ਤੇ ਆਪਣਾ ਧਿਆਨ ਲਿਆਉਣਾ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੋਲ ਹੈ ਰਾਮ ਕੱਲੀ ਰਾਗ ਦਾ। ਉਹ ਜੋ ਪਰਮਾਤਮਾ ਅਕਥ ਹੈ, ਜਿਹਨੂੰ ਬਿਆਨ ਕਰਨਾ ਕਠਿਨ ਹੈ, ਕਰੀਬਨ ਕਰੀਬਨ ਭਗਤਾਂ ਨੇ ਐਸਾ ਹੀ ਆਖਿਆ। ਦੂਰ ਕਿਉਂ ਜਾਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜੇ ਹੋ ਜਾਣਾ, ਜੇ ਮੈਂ ਉਸ ਨੂੰ ਜਾਣ ਵੀ ਲਿਆ, ਜੇ ਮੈਂ ਉਸਦਾ ਰਸ ਮਾਣ ਵੀ ਲਿਆ, ਆਖਾਂ ਨਾਹੀਂ, ਮੈਂ ਕਹਿਣਾ ਨਹੀਂ। ਮਹਾਰਾਜ ਜਾਣ ਲਿਆ ਤੇ ਕਹਿ ਦੋ, ਰਸ ਮਾਣ ਲਿਆ ਤੇ ਕਹਿ ਦੋ। ਕਈਆਂ ਨੂੰ ਪਤਾ ਚੱਲ ਜਾਏਗਾ, ਕਈਆਂ ਨੂੰ ਬੋਧ ਮਿਲ ਜਾਏਗਾ। ਪਤਾ ਸਾਹਿਬ ਕੀ ਕਹਿੰਦੇ ਨੇ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ। ਜੋ ਮੈਂ ਕਹਿਣਾ, ਜੋ ਮੈਂ ਕਥਨੀ ਕਰਨੀ ਹੈ, ਉਹਦੇ ਚ ਪੂਰਾ ਆਉਂਦਾ ਨਹੀਂ, ਮੈਂ ਪੂਰਾ ਨਹੀਂ ਬਿਆਨ ਕਰ ਸਕਦਾ। ਫਿਰ ਸਤਿਗੁਰੂ ਕਹਿੰਦੇ ਨੇ, ਕਿਆ ਹੋ ਕਥੀ ਕਥੇ ਕਥ ਦੇਖਾ। ਮੈਂ ਕਥਨ ਕਰ ਕਰਕੇ ਦੇਖ ਲਿਆ, ਮੈਂ ਬੋਲ ਬੋਲ ਕੇ ਦੇਖ ਲਿਆ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਏ। ਉਹ ਅਕਥ ਹੈ, ਮੈਂ ਕਥਨ ਨਹੀਂ ਕਰ ਸਕਦਾ, ਨਹੀਂ ਕਹਿ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿਚ ਪ੍ਰਮਾਣ ਕਰਦੇ ਨੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਪ੍ਰਭੂ ਤੂੰ ਕੀ ਹੈ, ਮੈਂ ਨਹੀਂ ਕਹਿ ਸਕਦਾ। ਕਹਾ ਨਾਮ ਤਾਂ ਕੋ ਤੇਰੀ ਹਸਤੀ ਕੀ ਹੈ, ਤੂੰ ਹੈ ਕੀ, ਉਹ ਰਸ ਤੇ ਆਨੰਦ ਕੀ ਹੈ। ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਮੇਰੇ ਕਹਿਣੇ ਚ ਨਹੀਂ ਆਉਂਦਾ, ਮੈਂ ਜਿਤਨਾ ਕਹਾਂਗਾ ਉਹਦੇ ਚ ਪਰਮਾਤਮਾ ਪੂਰੇ ਦਾ ਪੂਰਾ ਪ੍ਰਗਟ ਨਹੀਂ ਆਉਂਦਾ। ਦੁਨੀਆਂ ਭਰ ਦੇ ਭਗਤਾਂ ਨੇ ਇਹ ਆਖਿਆ ਅਕਥ ਹੈ। ਕਬੀਰ ਵੀ ਕਹਿੰਦੇ ਨੇ, ਹਰ ਕੀ ਅਕਥ ਕਥਾ ਹੈ ਨਿਆਰੀ। ਲੇਕਿਨ ਫਿਰ ਵੀ ਭਗਤ ਬਹੁਤ ਬੋਲੇ ਨੇ, ਸੰਤ ਬਹੁਤ ਬੋਲੇ ਨੇ। ਇੱਕ ਪਾਸੇ ਕਹਿੰਦੇ ਨੇ ਅਸੀਂ ਕਹਿ ਨਹੀਂ ਸਕਦੇ, ਫਿਰ ਵੀ ਕਹਿੰਦੇ ਨੇ। ਉਹ ਕਹਿਣਾ ਸਿਰਫ ਇਸ਼ਾਰਾ ਹੈ, ਉਹ ਕਹਿਣਾ ਇੰਝ ਹੈ ਜਿਵੇਂ ਸਾਗਰ ਦੇ ਚੋਂ ਇੱਕ ਚਮਚ ਪਾਣੀ ਕਿਸੇ ਨੂੰ ਪ੍ਰਾਪਤ ਹੋਵੇ ਤੇ ਅੱਗੋਂ ਰੱਖ ਦੇਵੇ। ਕਥਨੀ ਪੂਰੀ ਨਹੀਂ ਹੋ ਸਕਦੀ। ਇਸ ਰਸ ਨੂੰ ਕੋਈ ਮਾਣ ਤੇ ਸਕਦਾ ਹੈ, ਬਿਆਨ ਨਹੀਂ ਕਰ ਸਕਦਾ। ਇਸ ਰਸ ਨੂੰ ਕੋਈ ਮਾਣ ਤੇ ਸਕਦਾ ਹੈ, ਵੰਡ ਨਹੀਂ ਸਕਦਾ। ਇਹ ਵੀ ਮਹਿਰਸ ਕਰਦੇ ਹਾਂ, ਸਾਰੀ ਦੁਨੀਆਂ ਵਿਚ ਧਨ ਵਧਦਾ ਜਾ ਰਿਹਾ, ਸਾਰੀ ਦੁਨੀਆਂ ਵਿਚ ਧਰਮ ਘਟਦਾ ਜਾ ਰਿਹਾ। ਪਤਾ ਹੈ ਕਿਉਂ, ਬੜੇ ਧਿਆਨ ਨਾਲ ਸੁਣਨਾ। ਧਨ ਦੀ ਵਸੀਅਤ ਹੋ ਸਕਦੀ ਹੈ, ਪਿਤਾ ਪੁੱਤਰ ਦੇ ਨਾਂ ਕਰ ਸਕਦਾ ਹੈ, ਭਰਾ ਭਰਾ ਦੇ ਨਾਂ ਕਰ ਸਕਦਾ ਹੈ, ਪਤੀ ਪਤਨੀ ਦੇ ਨਾਂ ਕਰ ਸਕਦਾ ਹੈ, ਪਤਨੀ ਦਾ ਧਨ ਪਤੀ ਦਾ ਹੋ ਸਕਦਾ ਹੈ। ਲੇਕਿਨ ਮੈਂ ਅਰਜ਼ ਕਰਾਂ, ਧਰਮ ਦੀ ਵਸੀਅਤ ਨਹੀਂ ਹੋ ਸਕਦੀ। ਅਗਰ ਕਿਸੇ ਨੇ ਰੱਬੀ ਰਸ ਮਾਣ ਲਿਆ, ਉਹਦੀ ਵਸੀਅਤ ਨਹੀਂ ਹੋ ਸਕਦੀ। ਇਸ ਵਾਸਤੇ ਦੇਖਿਆ ਗਿਆ, ਪਿਤਾ ਧਾਰਮਿਕ ਹੈ, ਪੁੱਤਰ ਧਾਰਮਿਕ ਨਹੀਂ ਹੈ। ਪੁੱਤਰ ਧਾਰਮਿਕ ਹੈ, ਪਿਤਾ ਧਾਰਮਿਕ ਨਹੀਂ ਹੈ, ਵਸੀਅਤ ਨਹੀਂ ਹੋ ਸਕਦੀ। ਪ੍ਰਹਿਲਾਦ ਧਾਰਮਿਕ ਹੈ, ਉਹਦਾ ਪਿਓ ਧਾਰਮਿਕ ਨਹੀਂ ਹੈ। ਹਰਨਾਕਸ਼ ਉਹ ਤੇ ਦੁਸ਼ਟ ਸੀ, ਮਹਾਂ ਦੁਸ਼ਟ ਸੀ। ਉਹਨੇ ਤੇ ਆਪਣੇ ਛੋਟੇ ਜਿਹੇ ਬੱਚੇ ਨੂੰ ਬੜਾ ਤੰਗ ਕੀਤਾ, ਬਹੁਤ ਪਰੇਸ਼ਾਨ ਕੀਤਾ। ਇੱਕ ਦਫਾ ਮੈਂ ਫਿਰ ਅਰਜ਼ ਕਰਾਂ, ਪਦਾਰਥ ਦੀ ਤਰ੍ਹਾਂ ਚੁੱਕ ਕੇ ਇਸ ਤਰ੍ਹਾਂ ਕਿਸੇ ਨੂੰ ਰੱਬੀ ਰਸ ਨਹੀਂ ਦਿੱਤਾ ਜਾ ਸਕਦਾ, ਅੱਜ ਤੱਕ ਨਹੀਂ ਦਿੱਤਾ। ਭਾਵੇਂ ਅਵਤਾਰੀ ਪੁਰਸ਼ਾਂ ਨੇ ਬੜੀ ਕੋਸ਼ਿਸ਼ ਕੀਤੀ ਇਹ ਦੋ ਸ਼ਬਦ ਬਰਦਾਸ਼ਤ ਕਰਨਾ, ਕੋਈ ਅਵਤਾਰੀ ਪੁਰਸ਼ ਆਪਣੇ ਮਕਸਦ ਦੇ ਸਫਲ ਨਹੀਂ ਹੋਇਆ, ਨਹੀਂ ਹੋਇਆ। ਕਾਰਨ ਇਹ ਚੀਜ਼ ਐਸੀ ਚੁੱਕ ਕੇ ਕਿਸੇ ਦੀ ਝੋਲੀ ਚ ਨਹੀਂ ਪਾਈ ਜਾ ਸਕਦੀ। ਸਿਰਫ ਸਮਝਾਇਆ ਜਾ ਸਕਦਾ, ਪ੍ਰੇਰਿਆ ਜਾ ਸਕਦਾ, ਚੱਲ ਤੂੰ ਰਸ ਮਾਣ ਸਕਦਾ। ਲੇਕਿਨ ਅਵਤਾਰੀ ਪੁਰਸ਼ਾਂ ਦੀ ਗੱਲ ਕਿਸਨੇ ਮੰਨੀ ਹੈ? ਕਰੀਬਨ ਕਰੀਬਨ ਸਾਰੇ ਅਵਤਾਰੀ ਪੁਰਸ਼ਾਂ ਨਾਲ ਵਕਤ ਦਾ ਸਮਾਜ ਟਕਰਾਇਆ ਹੈ। ਉਹਦਾ ਇੱਕ ਕਾਰਨ ਵੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤਾਲਮੇਲ ਨਹੀਂ ਬੈਠਦਾ। ਭਗਤ ਦਾ ਆਮ ਸਮਾਜਿਕ ਜ਼ਿੰਦਗੀ ਨਾਲ ਤਾਲਮੇਲ ਨਹੀਂ ਬੈਠਦਾ। ਮੈਂ ਅਰਜ਼ ਕਰਾਂ, ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਇੱਕ ਸੰਤ ਦਾ, ਇੱਕ ਪਾਗਲ ਦਾ। ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣਦੇ। ਇੱਕ ਦੀ ਗੱਲ ਇਤਨੀ ਉੱਚੀ ਹੈ, ਇਤਨੀ ਉੱਚੀ ਹੈ ਸਿਰ ਦੇ ਉੱਪਰੋਂ ਲੰਘਦੀ ਹੈ। ਇੱਕ ਦੀ ਗੱਲ ਇਤਨੀ ਨੀਵੀਂ ਹੈ, ਇਤਨੀ ਨੀਵੀਂ ਹੈ ਪੈਰਾਂ ਦੇ ਥੱਲੋਂ ਲੰਘਦੀ ਹੈ। ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਪਾਗਲ ਦਾ, ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸੰਤ ਨਾਲ ਸੰਤ ਦਾ। ਦੂਸਰਾ ਨੁਕਤਾ ਵੀ ਸੁਣ ਲੈਣਾ, ਜਿਸ ਦਾ ਆਮ ਸਮਾਜਿਕ ਜ਼ਿੰਦਗੀ ਨਾਲ ਤਾਲਮੇਲ ਬੈਠ ਸਕਦਾ ਹੈ, ਨਾ ਉਹ ਪਾਗਲ ਹੈ ਨਾ ਉਹ ਸੰਤ ਹੈ। ਉਹਨੂੰ ਸੰਤ ਕਹਿਣ ਦੀ ਵੀ ਕੋਈ ਲੋੜ ਨਹੀਂ, ਉਹਨੂੰ ਪਾਗਲ ਕਹਿਣ ਦੀ ਵੀ ਕੋਈ ਲੋੜ ਨਹੀਂ, ਕਿਉਂਕਿ ਸਮਾਜਿਕ ਜ਼ਿੰਦਗੀ ਨਾਲ ਤਾਲਮੇਲ ਬੈਠਦਾ। ਆਮ ਬੰਦਿਆਂ ਨੂੰ ਕਈ ਦਫਾ ਪਹਿਚਾਨਣਾ ਔਖਾ ਹੋ ਜਾਂਦਾ, ਪਾਗਲ ਕੌਣ ਹੈ ਤੇ ਸੰਤ ਕੌਣ ਹੈ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਦੋਹਾਂ ਦੀ ਤਰਜ਼ੇ ਜ਼ਿੰਦਗੀ ਸਮਾਜ ਨਾਲ ਮੇਲ ਨਹੀਂ ਖਾਂਦੀ। ਪਾਗਲ ਤੇ ਪਾਗਲ ਦੀ ਤਰ੍ਹਾਂ ਦਿਖਾਈ ਦਿੰਦਾ ਔਖੇ ਨਾ ਹੋਣਾ, ਸੰਤ ਵੀ ਪਾਗਲ ਦੀ ਤਰ੍ਹਾਂ ਦਿਖਾਈ ਦਿੰਦਾ, ਦੂਰ ਕਿਉਂ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ, ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਲੋਕੀ ਬੌਰਾਨਾ ਕਹਿੰਦੇ ਨੇ, ਪਾਗਲ ਕਹਿੰਦੇ ਨੇ, ਦੀਵਾਨਾ ਕਹਿੰਦੇ ਨੇ। ਸਾਰਾ ਬਨਾਰਸ ਕਬੀਰ ਨੂੰ ਪਾਗਲ ਕਹਿੰਦਾ ਉਸ ਵਕਤ। ਕਬੀਰ ਖੁਦ ਕਹਿ ਰਹੇ ਨੇ, ਲੋਕ ਕਹੇ ਕਬੀਰ ਬੌਰਾਨਾ। ਹੱਦ ਹੋ ਗਈ। ਇੱਕੋ ਤੇ ਬੰਦਾ ਹੈ ਬਨਾਰਸ ਦੇ ਜਿਹੜਾ ਸਿਆਣਾ ਹੈ, ਪਰ ਸਾਰਾ ਬਨਾਰਸ ਕਹਿ ਰਿਹਾ ਪਾਗਲ। ਲੋਕ ਕਹੇ ਕਬੀਰ ਬੌਰਾਨਾ, ਪਰ ਕਬੀਰ ਕਾ ਮਰਮ ਰਾਮ ਹੀ ਜਾਣਾ ਹੈ, ਤੇ ਰਾਮ ਨੂੰ ਪਤਾ ਮੈਂ ਕੀ ਹਾਂ। ਪਰ ਜਗਤ ਤੇ ਕਹਿ ਰਿਹਾ ਪਾਗਲ, ਕਬੀਰ ਪਾਗਲ ਹੈ। ਦੋਹਾਂ ਦਾ ਤਾਲਮੇਲ ਨਹੀਂ ਬੈਠਦਾ ਸਮਾਜਿਕ ਜ਼ਿੰਦਗੀ ਨਾਲ, ਸੰਤ ਦਾ ਔਰ ਪਾਗਲ ਦਾ। ਕਈ ਦਫ਼ਾ ਪਹਿਚਾਨ ਕਰਨੀ ਔਖੀ ਹੋ ਜਾਂਦੀ ਹੈ। ਪਾਗਲ ਕੌਣ ਹੈ ਤੇ ਸੰਤ ਕੌਣ ਹੈ? ਆਮ ਬੰਦਾ ਤਾਂ ਨਹੀਂ ਪਹਿਚਾਣ ਸਕਦਾ। ਸ਼ਾਇਦ ਮੈਂ ਅਰਜ਼ ਕੀਤੀ ਕਿ ਨਹੀਂ ਦੁਹਰਾ ਦਿਆਂ, ਸੰਤ ਨੂੰ ਸਿਰਫ ਸੰਤ ਪਹਿਚਾਣ ਸਕਦਾ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਦੁਹਰਾ ਦਿਆਂ, ਜਵਾਨੀ ਦੀ ਉਮੰਗ ਕੀ ਆਉਂਦੀ ਹੈ, ਤਰੰਗ ਕੀ ਆਉਂਦੀ ਹੈ, ਉਸਦੇ ਜਜ਼ਬਾਤ ਕੀ ਆਉਂਦੇ ਨੇ, ਇੱਕ ਬੱਚੇ ਨੂੰ ਕੀ ਪਤਾ? ਭਾਵੇਂ ਜਵਾਨ ਉਸਦੇ ਸਾਹਮਣੇ ਨੇ, ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ? ਭਾਵੇਂ ਬੁੱਢੇ ਉਸਦੇ ਸਾਹਮਣੇ ਨੇ, ਬੁਢੇਪੇ ਦੀ ਖਾਸੀਅਤ ਕੀ ਏ, ਬੁਢੇਪੇ ਦੀ ਮਜਬੂਰੀਆਂ ਕੀ ਨੇ, ਬੁਢੇਪੇ ਦੀ ਮਹਾਨਤਾ ਕੀ ਏ, ਬੁਢੇਪੇ ਦੀ ਕਮਜ਼ੋਰੀ ਕੀ ਏ? ਮਹਾਨਤਾ ਬਿਰਦ ਅਵਸਥਾ ਦੀ, ਜ਼ਿੰਦਗੀ ਦੀ ਪੌੜੀਆਂ ਤੇ ਜ਼ਿਆਦਾ ਚੜਿਆ ਤੋਂ ਜ਼ਿਆਦਾ ਜਾਣਦਾ, ਕਮ ਸੇ ਕਮ ਜ਼ਿੰਦਗੀ ਬਾਰੇ ਜ਼ਿਆਦਾ ਜਾਣਦਾ। ਇਸ ਵਾਸਤੇ ਕਹਿੰਦੇ ਉਮਰ ਵੀ ਇੱਕ ਉਸਤਾਦ ਆਉਂਦੀ ਏ। ਬੜੇ ਤੋਂ ਬੜਾ ਉਸਤਾਦ ਕੁਛ ਗੱਲਾਂ ਨਹੀਂ ਸਮਝਾ ਸਕਦਾ, ਉਮਰ ਸਿਖਾ ਦਿੰਦੀ ਹੈ, ਉਮਰ ਤੋਂ ਬੋਧ ਮਿਲ ਜਾਂਦਾ। ਇਸ ਵਾਸਤੇ ਬਿਰਧ ਮਨੁੱਖ ਕੋਲ ਇੱਕ ਖਾਸੀਅਤ ਤੇ ਹੈ, ਜ਼ਿੰਦਗੀ ਦੀਆਂ ਪੌੜੀਆਂ ਜ਼ਿਆਦਾ ਚੜਿਆ, ਜ਼ਿਆਦਾ ਜਾਣਦਾ, ਪਰ ਬਹੁਤ ਵੱਡੀ ਕਮਜ਼ੋਰੀ ਹੈ, ਜਾਣਨ ਦਾ ਹੰਕਾਰ ਵੀ ਹੈ, ਮੈਂ ਬਹੁਤ ਜਾਣਦਾ। ਪਤਾ ਹੈ ਹੰਕਾਰ ਗੁਣਾਂ ਦੇ ਆਸਰੇ ਤੇ ਚੱਲਦਾ ਹੈ, ਔਗੁਣਾਂ ਦੇ ਆਸਰੇ ਤੇ ਨਹੀਂ। ਇੱਕ ਮਨੁੱਖ ਆਪਣੀ ਮੂਰਖਤਾ ਦਾ ਕੀ ਹੰਕਾਰ ਕਰੇਗਾ? ਭਈ ਮੈਂ ਮਾੜਾ ਮੋਟਾ ਮੂਰਖ ਨਹੀਂ ਹਾਂ, ਬਹੁਤ ਵੱਡਾ ਮੂਰਖ ਹਾਂ, ਹੰਕਾਰ ਕਰ ਸਕਦਾ। ਪਰ ਇੱਕ ਮਨੁੱਖ ਸਿਆਣਪ ਦਾ ਹੰਕਾਰ ਕਰ ਸਕਦਾ ਹੈ, ਮੈਂ ਮਾੜਾ ਮੋਟਾ ਸਿਆਣਾ ਨਹੀਂ, ਬਹੁਤ ਵੱਡਾ ਸਿਆਣਾ, ਬਹੁਤ ਜਾਣਦਾ। ਇੱਕ ਮਨੁੱਖ ਚੋਰੀ ਦਾ ਕੀ ਹੰਕਾਰ ਕਰ ਸਕਦਾ ਹੈ, ਬਲਕਿ ਛੁਪਾਏਗਾ। ਅੱਜ ਤੱਕ ਕਿਸੇ ਚੋਰ ਨੇ ਕਿਸੇ ਸਮਾਜ ਵਿਚ ਨਹੀਂ ਆਖਿਆ ਮੈਂ ਮਾੜਾ ਮੋਟਾ ਚੋਰ ਨਹੀਂ ਹਾਂ, ਬਹੁਤ ਵੱਡਾ ਚੋਰ ਹਾਂ, ਇਸ ਤਰ੍ਹਾਂ ਕਿਸੇ ਨੇ ਵੀ ਨਹੀਂ ਆਖਿਆ। ਇਸ ਤਰ੍ਹਾਂ ਆਖਣ ਵਾਲੇ ਲੱਖਾਂ ਨੇ ਮੈਂ ਬਹੁਤ ਵੱਡਾ ਦਾ ਨਹੀਂ ਹਾਂ, ਤੇ ਜੇ ਆਪ ਨਾ ਆਖਣ ਤੇ ਦੀਵਾਰਾਂ ਤੇ ਲਿਖਾਉਂਦੇ ਨੇ, ਫਰਸ਼ਾਂ ਤੇ ਲਿਖਾਉਂਦੇ ਨੇ, ਦਰਵਾਜ਼ਿਆਂ ਤੇ ਲਿਖਾਉਂਦੇ ਨੇ, ਧਰਮ ਮੰਦਰਾਂ ਚ ਦੇਖ ਸਕਦੇ ਹੋ, ਇਤਨਾ ਦਿੱਤਾ। ਮਨੁੱਖ ਔਗੁਣਾਂ ਦਾ ਹੰਕਾਰ ਨਹੀਂ ਕਰ ਸਕਦਾ, ਗੁਣਾਂ ਦੇ ਆਸਰੇ ਤੇ ਕਰ ਸਕਦਾ। ਅਹੰਕਾਰ ਅਸਵਾਰ ਆਉਂਦਾ ਹੈ ਗੁਣਾਂ ਦੇ ਆਸਰੇ ਤੇ। ਇੱਕ ਬੁੱਢੇ ਕੋਲ ਇਤਨਾ ਗੁਣ ਤੇ ਹੈ, ਜ਼ਿਆਦਾ ਜਾਣਦਾ, ਕਮ ਸੇ ਕਮ ਜ਼ਿੰਦਗੀ ਬਾਰੇ ਜ਼ਿਆਦਾ ਜਾਣਦਾ, ਜੀਵਨ ਦੀਆਂ ਪੌੜੀਆਂ ਤੇ ਜ਼ਿਆਦਾ ਚੜ੍ਹਿਆ, ਤਾਂ ਹੰਕਾਰੀ ਤੇ ਹੋਵੇਗਾ। ਭਾਵੇਂ ਕਮਰ ਝੁਕ ਜਾਏ, ਮਨ ਨਹੀਂ ਝੁਕੇਗਾ। ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ? ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ? ਮਰ ਕੇ ਹੀ ਪਤਾ ਚੱਲਦਾ ਮੌਤ ਕੀ ਹੈ, ਭਾਵੇਂ ਲਾਸ਼ਾਂ ਸੈਂਕੜੇ ਦੇਖੀਆਂ ਹੋਣ, ਭਾਵੇਂ ਸ਼ਮਸ਼ਾਨ ਘਾਟ ਦੇ ਸੌ ਦਫ਼ਾ ਗਿਆ ਹੋਵੇ, ਭਾਵੇਂ ਇਹਨਾਂ ਅੱਖਾਂ ਨਾਲ ਸੈਂਕੜੇ ਮੁਰਦੇ ਇਸ ਨੇ ਜਲਦੇ ਦੇਖੇ ਹੋਣ, ਮੌਤ ਦਾ ਪਤਾ ਚੱਲਦਾ ਮਰ ਕੇ। ਜਿਵੇਂ ਬੁੱਢੇ ਹੋ ਕੇ ਹੀ ਬੁਢੇਪੇ ਦਾ ਪਤਾ ਚੱਲਦਾ ਉਂਝ ਨਹੀਂ, ਜਵਾਨ ਹੋ ਕੇ ਹੀ ਜਵਾਨੀ ਦਾ ਪਤਾ ਚੱਲਦਾ ਉਂਝ ਨਹੀਂ, ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕੀ ਹੈ, ਭਗਤ ਬਣ ਕੇ ਹੀ ਪਤਾ ਚੱਲਦਾ ਭਗਤੀ ਕੀ ਹੈ, ਉਂਝ ਨਹੀਂ ਪਤਾ ਚੱਲਦਾ। ਭਗਤ ਦੀ ਪਹਿਚਾਣ ਭਗਤ ਕਰ ਸਕਦਾ, ਦੂਸਰਾ ਨਹੀਂ। ਸੰਤ ਦੀ ਪਹਿਚਾਣ ਸੰਤ ਕਰ ਸਕਦਾ, ਦੂਸਰਾ ਨਹੀਂ। ਕਿਸ ਤਰ੍ਹਾਂ ਪਹਿਚਾਣ ਕਰੇਗਾ, ਕਿਵੇਂ ਪਹਿਚਾਣ ਕਰੇਗਾ? ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ? ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ? ਅਗਲੀ ਕਿਛ ਖਬਰ ਨਾ ਪਾਈ, ਅੱਗੇ ਦੀ ਖਬਰ ਨਹੀਂ ਆਉਂਦੀ ਮਨੁੱਖ ਨੂੰ। ਸਾਹਿਬ ਕਹਿੰਦੇ ਨੇ, ਏਡ ਉੱਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਲੇਕਿਨ ਫਿਰ ਵੀ ਇੱਕ ਪਹਿਚਾਣ ਹੈ। ਅਗਰ ਸਮਾਜ ਕਹਿਣ ਲੱਗ ਪਏ ਪਾਗਲ, ਇਹ ਪਾਗਲ ਹੈ, ਤਾਂ ਸੰਭਾਵਨਾ ਐਸੀ ਛੁਪੀ ਹੈ ਜਾਂ ਤੇ ਪਾਗਲ ਹੋਵੇਗਾ ਜਾਂ ਸੰਤ ਹੋਵੇਗਾ, ਦੋਹਾਂ ਚ ਇੱਕ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਬਖਸ਼ਿਸ਼ ਦੇ ਘਰ ਦੇ ਚ ਆ ਕੇ ਨੰਦ ਲਾਲ ਨੂੰ ਆਖਿਆ, ਪੁਰਖਾ ਤੂੰ ਬਹੁਤ ਪਿਆਰਾ ਲੱਗਦਾ ਮੈਨੂੰ, ਤੈਨੂੰ ਦੇਣ ਨੂੰ ਕੁਛ ਜੀ ਕਰਦਾ ਮੇਰਾ, ਪਰ ਮੈਂ ਐਸਾ ਦੇਣਾ ਚਾਹੁੰਦਾ ਜੋ ਤੇਰੀ ਖੁਸ਼ੀ ਹੋਵੇ, ਜੋ ਤੇਰੀ ਮੰਗ ਹੋਵੇ, ਤੂੰ ਮੰਗ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਜਦ ਮੈਂ ਆਇਆ ਸੀ ਬੜੀਆਂ ਮੰਗਾਂ ਨਾਲ ਭਰਿਆ ਆਇਆ ਸੀ, ਇੱਥੇ ਰਹਿੰਦਿਆਂ ਰਹਿੰਦਿਆਂ ਮੰਗਾਂ ਤੇ ਸਾਰੀਆਂ ਹੀ ਮਿਟ ਗਈਆਂ, ਅੱਜ ਆਪ ਕਹਿੰਦੇ ਹੋ ਮੰਗ ਲਓ, ਤੇ ਜਦ ਹਿਰਦਾ ਮੰਗਾਂ ਨਾਲ ਭਰਿਆ ਹੋਇਆ ਸੀ ਕਦੀ ਆਖਿਆ ਹੀ ਨਹੀਂ ਤੁਸੀਂ, ਅੱਜ ਕਹਿੰਦੇ ਹੋ ਮੰਗ ਲਓ। ਨਾਮ ਜਪਣ ਨਾਲ ਹਰ ਚੰਗੀ ਖਾਹਿਸ਼ ਪੂਰੀ ਹੋ ਜਾਂਦੀ ਹੈ, ਹਰ ਮਾੜੀ ਖਾਹਿਸ਼ ਮਰ ਜਾਂਦੀ ਹੈ, ਹਿਰਦਾ ਖਾਹਿਸ਼ਾਂ ਤੋਂ ਰਹਿਤ ਹੋ ਜਾਂਦਾ ਹੈ, ਹਿਰਦਾ ਇੱਛਾਵਾਂ ਤੋਂ ਰਹਿਤ ਹੋ ਜਾਂਦਾ ਹੈ, ਇੱਛਾਵਾਂ ਦਾ ਬੋਝ ਮਨ ਤੇ ਨਹੀਂ ਰਹਿ ਜਾਂਦਾ। ਇੱਕ ਬੁਨਿਆਦੀ ਨੁਕਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਹੁਣ ਅਸੀਂ ਕਈ ਬੈਠੇ ਹਾਂ, ਚੱਲ ਤੂੰ ਸਾਡਾ ਬੋਲ ਹੀ ਰੱਖ ਦੇ, ਸਾਡੀ ਖੁਸ਼ੀ ਵਾਸਤੇ ਕੁਛ ਮੰਗ ਲੈ, ਸਾਨੂੰ ਖੁਸ਼ੀ ਮਿਲੀ ਗਈ ਤੈਨੂੰ ਦੇ ਕੇ। ਨੰਦ ਲਾਲ ਨੇ ਮੰਗਿਆ, ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ। ਭਾਈ ਸਾਹਿਬ ਜੀ ਦੀ ਸਾਰੀ ਬਾਣੀ ਫਾਰਸੀ ਦੇ ਚ ਹੈ, ਦੀਵਾਨੇ ਗੋਇਆ, ਤੌਸੀਫੇ ਸਨਾ, ਬੰਦਗੀ ਨਾਮਾ, ਇਹ ਸਾਰੀਆਂ ਰਚਨਾਵਲੀਆਂ ਪੋਥੀਆਂ ਭਾਈ ਸਾਹਿਬ ਜੀ ਦੀਆਂ ਪਰਸ਼ੀਅਨ ਵਿਚ ਨੇ। ਭਾਈ ਸਾਹਿਬ ਮੰਗਦੇ ਨੇ, ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ, ਦਰ ਸਰਮ ਅਜ ਇਸ਼ਕੇ ਸੌਦਾ ਏ ਬਿਦੇ। ਐ ਮੇਰੇ ਇਲਾਹੀ, ਜੇ ਦੇਣਾ ਹੈ ਉਹ ਅੱਖਾਂ ਦੇ ਜਿਹੜੀਆਂ ਤੁਹਾਨੂੰ ਦੇਖ ਸਕਣ। ਤੂੰ ਨੰਦ ਲਾਲ ਕੋਈ ਅੰਧੇ ਤੇ ਨਹੀਂ ਸਨ, ਨਾਨਕ ਸੇ ਅੱਖਣੀਆਂ ਬੇਅੰਨ ਜਿਨੇ ਤਿਸੰਦੋ ਮਾਂ ਪਿਰੀ। ਸਾਡੇ ਹਿੰਦੂ ਵੀਰ ਇੱਥੇ ਤਿਲਕ ਲਾਉਂਦੇ ਨਾ, ਇੱਥੇ ਤੀਸਰੀ ਅੱਖ ਹੈ, ਇਹ ਜਨਮ ਤੋਂ ਬੰਦ ਹੁੰਦੀ ਹੈ, ਇਹ ਜਪ ਨਾਲ ਖੁੱਲਦੀ ਹੈ, ਉਹਨੂੰ ਤੀਜਾ ਨੇਤਰ ਕਹਿੰਦੇ ਨੇ, ਜਿਹਦਾ ਖੁੱਲ ਜਾਏ ਉਹਨੂੰ ਪ੍ਰਾਚੀਨ ਜ਼ਮਾਨੇ ਚ ਨਾਮ ਦਿੰਦੇ ਸਨ, ਇਹ ਧਾਰਮਿਕ ਨਾਮ ਹੈ, ਤ੍ਰਿਲੋਚਨ, ਲੋਚਨ ਅੱਖਾਂ ਨੂੰ ਕਹਿੰਦੇ ਨੇ, ਇਹ ਤਿੰਨ ਅੱਖਾਂ ਵਾਲਾ ਹੈ, ਇਹਦੀ ਤੀਜੀ ਅੱਖ ਖੁੱਲ ਗਈ। ਸ਼ਿਵਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਤ੍ਰੈਨੈਨੰ ਕਰਕੇ ਕਿਹਾ, ਤਿੰਨ ਨੇਤਰਾਂ ਵਾਲਾ, ਜਿਣਿਓ ਕਾਸ ਕੀਸਨ ਹਣਿਓ ਸਰਬ ਸੈਨੰ ਬਰੀ ਪੁੱਤਰ ਕਾ ਤਾਹੇ ਕੋਪਿਓ ਤ੍ਰੈਨੈਨੰ। ਤਿੰਨ ਨੇਤਰਾਂ ਵਾਲਾ, ਉਹਦੀ ਤੀਜੀ ਅੱਖ ਖੁੱਲ ਗਈ ਹੈ। ਇਨ੍ਹਾਂ ਦੋ ਅੱਖਾਂ ਨਾਲ ਸੰਸਾਰ ਦਿਖਾਈ ਦਿੰਦਾ ਹੈ, ਤੀਸਰੀ ਅੱਖ ਨਾਲ ਨਿਰੰਕਾਰ ਦਿਖਾਈ ਦਿੰਦਾ, ਸੰਸਾਰ ਮਿਟ ਜਾਂਦਾ, ਸੰਸਾਰ ਵਿਚ ਹੀ ਨਿਰੰਕਾਰ ਦਿਖਾਈ ਦਿੰਦਾ। ਹੇ ਵਿਸ ਸੰਸਾਰ ਤੁਮ ਦੇਖਦੇ, ਤੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਉਹ ਤੀਜਾ ਨੇਤਰ ਹੈ, ਉਹ ਤੀਸਰੀ ਅੱਖ ਹੈ, ਉਹ ਬੰਦ ਹੈ, ਜਪ ਨਾਲ ਖੁੱਲਦੀ ਹੈ। ਕਈ ਦਫਾ ਅੰਤਿਮ ਸਮੇਂ ਇਹ ਦੋ ਅੱਖਾਂ ਵੀ ਬੰਦ ਹੋ ਜਾਂਦੀਆਂ, ਤੀਸਰੀ ਖੁੱਲੀ ਕੋਈ ਨਹੀਂ, ਜੀਵਨ ਅਜਾਈ ਚਲਾ ਗਿਆ, ਬਰਬਾਦ ਚਲਾ ਗਿਆ, ਵਿਅਰਥ ਚਲਾ ਗਿਆ। ਇਹ ਦੋ ਅੱਖਾਂ ਤੇ ਪਸ਼ੂਆਂ ਕੋਲ ਵੀ ਹਨ, ਪੰਛੀਆਂ ਕੋਲ ਵੀ ਹਨ। ਅਸੀਂ ਜਿਤਨਾ ਦੇਖਦੇ ਪਿਆਂ ਲੱਖਾਂ ਕਰੋੜਾਂ ਗੁਣਾ ਵੱਧ ਦੇਖ ਸਕਦੇ ਹਾਂ, ਐਸੀ ਤੌਫੀਕ ਹੈ ਉਸ ਤੀਸਰੇ ਨੇਤਰ ਵਿੱਚ। ਹੈਰਾਨਗੀ ਦੀ ਗੱਲ ਹੈ, ਕੋਈ ਦੂਰਬੀਨ ਨਹੀਂ ਸੀ, ਕੋਈ ਖੁਰਦਬੀਨਾ ਨਹੀਂ ਸਨ। ਭਗਤਾਂ ਨੇ ਖਗੋਲ ਦੀ ਬ੍ਰਹਿਮੰਡ ਦੀਆਂ ਗੱਲਾਂ ਲਿਖੀਆਂ ਨੇ, ਅਜੋਕੀ ਸੈਂਸ ਉਸਨੂੰ ਗਲਤ ਨਹੀਂ ਠਹਿਰਾ ਸਕਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੜੀਆਂ ਬਾਰੀਕ ਤੇ ਮਹਾਨ ਗੱਲਾਂ। ਤੋ ਮੁਖਤਸਰ ਮੈਂ ਅਰਜ਼ ਕਰਾਂ, ਭਾਈ ਸਾਹਿਬ ਮੰਗ ਕਰਦੇ ਨੇ, ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ। ਤੀਸਰੀ ਅੱਖ ਖੁੱਲ ਜਾਏ ਤਾਂ ਫਿਰ ਇੱਕ ਹਾਲਤ ਬਣਦੀ ਏ, در شرم از عشق سودا اے ویدے سر دے او عشق دے او پیار دے کے جگت کہہ دے وے سودائی ہے پاگل ہے نند لال کہندے نے مہاراج اجے تے لوکی مینوں کوی کہندے نے گرسکھ کہندے نے گیانی کہندے نے عالم فاضل کہندے نے دارشنک کہندے نے ودوان کہندے نے अजे ते मैं 52 कवियां दे चों सिरमौर कवि हां अजे लोकी मैनू पागल नहीं कहंदे एक कमी है अजे ते मैं समाज दा अंग हां दर शर्म अज इश्क सौदा ए बिदे ओ प्यार दे मेरे सिर दे एक दफा दुनिया कह देवे नंदलाल पागल हो गए सुदाई हो गए दूर क्यों जाओ माता तृप्ता ने कह दिता सी मेरा पुत्र नानक सदाई है दुनिया दी ते गल ही छड़ो दूर क्यों जाओ कबीर दी मां कहंदी है मेरा पुत पागल है और मां कौड़े बचन भी बोल दी है सात सूत इन मुंडिया खोए मुंडिया क्यों ना मोयो ये जमदा ही मर जांदा चंगा सी ये कबीर दी मां कहंदी है मेरा ही पागल करदा बोझ मैं फिर अर्ज करा दो तरह दे मनुख समाज दा हिस्सा नहीं बनदे एक पागल एक संत संत दी जिंदगी संत दे बोल इतने उच्चे ने सिर दे उपरों लंघदे ने कोई अपनी सुरत उच्ची करे सिर उच्चा करे ते तालमेल बैठे पागल दे बोल इतने नीवे ने इतने नीवे ने पैरां दे थल्लों लंघदे ने जे बच्चा तुतला के बोल रहा है जिस तरह का बोल रहा है उस बच्चे नाल गुफ्तगू करन वास्ते छोटे तल ते आना पैंदा अपने बोलां नू छोटा करना पैंदा कई दफा मां बाप भी तुतला के बोल देन उस बच्चे नाल क्योंकि जिस तल ते बच्चा बोल रहा उहदे नाल संबंध जोड़न वास्ते उही तल चाहीदा है पागल दे बोल पैरां दे थल्लों लंघदे समाज दा हिस्सा नहीं बनदे संत दे बोल सिर दे उपरों लंघदे ये दोवें समाज दा हिस्सा नहीं बनदे दर शर्म इश्क सौदा ए बिदे नंद लाल कह रहे महाराज अजे लोकी मैनू सियाणा कहंदे ने विद्वान कहंदे ने खेड नहीं बनी थोड़ी संगत दे च रह के भी खेड नहीं बनी यही प्रमाण पत्र होवेगा यही पहचान होवेगी कि मेरा तीसरा नेत्र खुल गया है जब जगत कह देवे नंदलाल पागल है सौदाई है मैं फिर अर्ज करा भगतां ते संसारियां जोड़ कदे ना आया अमीर खुसरो दा एक बोल है हजरत नजामुद्दीन दा चेला सी बंदगी गुजार बंदा सी कहिंदा अच्छा हुआ दीवानगी काम आ गई अपने वगरना हम जमाने भर को समझाने कहां जाते चंगा होया लोगा ने पागल आखना शुरू कीता है जान छुट्टी किस किस नल मत्था मार दे अच्छा हुआ दीवानगी काम आ गई अपने खुश हो जाने ने पागल लोकां दा खेड़ा छड़े मत्था मारनो रह गए अच्छा हुआ दीवानगी काम आ गई अपने वगरना हम जमाने भर को समझाने कहां जाते हुण मैं अर्ज करा अगर रोज रोज देखी सारी दुनिया देच धन वद्दा जा रहे है सारी दुनिया देच धर्म घटदा जा रहे है इंग्लैंड देच मैं देखना गली गली देच दो दो चर्च ने बड़े खूबसूरत अज बनाइए ते करोड़ा दमड़े खर्च होण कम से कम 70 गुरुद्वारे इंग्लैंड दे चर्च दे अंदर बने ने सिंगा ने चर्च खरीदे ने पादरिया ने बेच दिते ने कहिंदे ने मेंटेनेंस ते जो खर्चा हुंदा है ओ भी नहीं आउंदा तो की करिए चर्च नूं चला के कोई आउंदा नहीं बेच दिते ने न्यूयॉर्क दा पहला गुरुद्वारा चर्च दे अंदर उपर क्रास अजे भी बने होया है अंदर ईसा दियां तस्वीरां शीशे दे उत्ते अजे भी चित्रियां होईयां ने बेच दिता उन्होंने ਗਲੀ ਗਲੀ ਵਿਚ ਦੋ ਚਰਚ ਨੇ ਇੰਗਲੈਂਡ ਵਿਚ, ਪਰ ਤਾਲੇ ਲਗੇ ਹੁਣ, ਸ਼ਾਮ ਨੂੰ ਕੋਈ ਦੀਵਾ ਬੱਤੀ ਵੀ ਨਹੀਂ ਹੈ। ਪਰ ਗਲੀ ਗਲੀ ਵਿਚ ਦੋ ਪੱਬ ਨੇ, ਭਰੇ ਰਹਿੰਦੇ ਨੇ, ਸ਼ਰਾਬ ਪੀ ਰਹੇ ਨੇ ਲੋਕੀ, ਸਵੇਰੇ ਪੀ ਰਹੇ ਨੇ, ਦੁਪਹਿਰ ਨੂੰ ਪੀ ਰਹੇ ਨੇ, ਸ਼ਾਮ ਨੂੰ ਪੀ ਰਹੇ। ਚਰਚ ਉਜੜ ਗਏ ਨੇ, ਰੌਣਕ ਸ਼ਰਾਬਖਾਨਿਆਂ ਚ, ਮਧੂਸ਼ਾਲਿਆਂ ਚ, ਚਰਚ ਤੇ ਉਜੜ ਗਏ ਨੇ। ਸਾਰੀ ਦੁਨੀਆਂ ਵਿਚ ਧਰਮ ਘੜਦਾ ਜਾ ਰਿਹਾ। ਭਾਰਤ ਵਿਚ ਬੇਸ਼ਤਰ ਮੰਦਰਾਂ ਵਿਚ ਕੋਈ ਘੜਿਆਲ ਵਜਾਉਣ ਵਾਲਾ ਵੀ ਨਹੀਂ ਹੈ, ਖੜੇ ਨੇ ਮੰਦਰ, ਬੜੇ ਕੀਮਤੀ ਮੰਦਰ। ਬਹੁਤ ਸਾਰੇ ਮੈਂ ਗੁਰਦੁਆਰੇ ਦੇਖਦਾ, ਅੱਠ ਅੱਠ ਮੰਜ਼ਿਲਾ ਉਹਨਾਂ ਦੀ ਇਮਾਰਤ ਹੈ। ਅੰਮ੍ਰਿਤ ਵੇਲੇ ਚਲੇ ਜਾਓ, ਕੋਈ ਅੱਠ ਬੰਦੇ ਵੀ ਕੋਈ ਨਹੀਂ, ਇੰਨੇ ਨਹੀਂ। ਸਾਰੀ ਦੁਨੀਆਂ ਵਿਚ ਧਰਮ ਘਟਦਾ ਜਾ ਰਿਹਾ, ਸਾਰੀ ਦੁਨੀਆਂ ਵਿਚ ਧਨ ਵਧਦਾ ਜਾ ਰਿਹਾ, ਔਰ ਵਧੇਗਾ। ਕਾਰਨ ਧਨ ਦੀ ਵਸੀਅਤ ਹੋ ਸਕਦੀ ਹੈ, ਪਿਓ ਪੁੱਤਰ ਨੂੰ ਦੇ ਸਕਦਾ, ਵੱਡਾ ਵਿਰਾ ਛੋਟੇ ਭਰਾ ਦੇ ਨਾਂ ਕਰ ਸਕਦਾ। ਪਤਨੀ ਦਾ ਧਨ ਪਤੀ ਦਾ ਹੁੰਦਾ, ਪਤੀ ਦਾ ਧਨ ਪਤਨੀ ਦਾ ਹੁੰਦਾ, ਦਾਦਾ ਪੋਤੇ ਨੂੰ ਦੇ ਸਕਦਾ। ਧਰਮ ਇਹ ਨਿੱਜੀ ਦੌਲਤ ਹੈ, ਨਹੀਂ ਦੇ ਸਕਦਾ ਕੋਈ। ਨਹੀਂ ਤੇ ਬੜੇ ਬੜੇ ਸੰਤਾਂ ਦੇ ਘਰ ਔਲਾਦ ਅਧਾਰਮਿਕ ਨਾ ਆਉਂਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਨ੍ਹਾਂ ਦਾ ਵੱਡਾ ਸਾਹਿਬਜ਼ਾਦਾ ਪ੍ਰਿਥੀ ਚੰਦ ਧਾਰਮਿਕ ਨਹੀਂ ਹੈ। ਸਾਰੀ ਜ਼ਿੰਦਗੀ ਪਹਿਲੇ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ, ਫਿਰ ਲੜਦਾ ਰਿਹਾ ਗੁਰੂ ਅਰਜਨ ਦੇਵ ਜੀ ਨਾਲ, ਫਿਰ ਜਹਾਂਗੀਰ ਦੇ ਕੰਨ ਭਰਦਾ ਰਿਹਾ, ਫਿਰ ਸ਼ਾਹੀ ਸੈਨਾ ਦੇ ਆਸਰੇ ਤੇ ਮਦਦ ਲੈ ਕੇ ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਾਰ ਬਾਰ ਪ੍ਰਿਥੀ ਚੰਦ ਨੂੰ ਸਮਝਾਇਆ ਵੀ ਸੀ, ਇੱਕ ਵਾਕ ਹੈ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸੋ ਜਗਰਤ ਪਾਪ। ਇਹ ਤੇ ਪਾਪ ਹੈ, ਤੂੰ ਪਾਪ ਕਰਦਾ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝਗੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ ਪੁਰਸ਼, ਇਹ ਵੱਡਾ ਸਾਹਿਬਜ਼ਾਦਾ ਇਸ ਮਾਰਗ ਦਾ ਪਾਂਧੀ ਨਹੀਂ ਹੈ। ਪ੍ਰਹਿਲਾਦ ਬ੍ਰਹਮ ਗਿਆਨੀ ਹੈ, 5 ਸਾਲ ਦੀ ਉਮਰ ਵਿਚ ਇਹਦੀ ਸਮਾਧੀ ਲੱਗ ਗਈ, ਇਹਨੂੰ ਰੱਬੀ ਰਸ ਆਉਂਦਾ, ਪਿਓ ਇਸਦਾ ਧਾਰਮਿਕ ਨਹੀਂ ਹੈ, ਪਿਤਾ ਦੁਸ਼ਟ ਹੈ। ਹਾਲਾਂਕਿ ਬੜੀ ਪ੍ਰਾਰਥਨਾ ਕੀਤੀ ਸੀ ਪ੍ਰਹਿਲਾਦ ਨੇ, ਹੇ ਪ੍ਰਭੂ ਜਿਹੜਾ ਤੇਰੇ ਨਾਮ ਦਾ ਰਸ ਮੇਰੇ ਕੋਲ ਹੈ ਮੇਰੇ ਪਿਓ ਨੂੰ ਵੀ ਦੇ ਦੇ, ਇਹਦਾ ਵੀ ਸੰਸਾਰ ਤੇ ਆਇਆ ਸਫਲ ਹੋ ਜਾਏ। ਪਰ ਨਹੀਂ, ਉਹਦੇ ਤਾਂ ਜ਼ਿੰਦਗੀ ਲੜਦਾ ਰਹੇ। ਮੁਖਤਸਰ ਮੈਂ ਅਰਜ਼ ਕਰਾਂ, ਇਹ ਦੌਲਤ ਨਿੱਜੀ ਹੈ, ਵੰਡੀ ਨੇ, ਇੰਜ ਚੁੱਕ ਕੇ ਇੰਜ ਨਹੀਂ ਦਿੱਤੀ ਜਾ ਸਕਦੀ। ਅਗਰ ਇਸ ਤਰ੍ਹਾਂ ਦਿੱਤੀ ਜਾ ਸਕਦੀ ਤਾਂ ਇੱਕੋ ਹੀ ਅਵਤਾਰੀ ਪੁਰਸ਼ ਕਾਫੀ ਸੀ, ਸਾਰੀ ਦੁਨੀਆਂ ਨੂੰ ਦੇ ਜਾਂਦਾ, ਇਤਨਿਆਂ ਦੇ ਆਉਣ ਦੀ ਲੋੜ ਨਹੀਂ ਸੀ। ਜ਼ੌਕ ਤੇ ਕਹਿੰਦਾ, ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਕਹਿੰਦਾ ਹਜ਼ਾਰਾਂ ਅਵਤਾਰੀ ਪੁਰਸ਼ ਆਏ ਨੇ, ਕਹਿੰਦਾ ਮੈਂ ਮੰਨਦਾ, ਪਰ ਹੋਇਆ ਕਿ ਇਹ ਬੰਦਾ ਤੇ ਅੱਜ ਵੀ ਭਟਕ ਰਿਹਾ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇੰਜ ਕਹਿੰਦਾ, ਉਦੋਂ ਵੀ ਭਟਕਦੇ ਸਨ, ਅੱਜ ਵੀ ਭਟਕ ਰਹੇ। ਮਹਾਂਪੁਰਸ਼ ਵੱਧ ਤੋਂ ਵੱਧ ਇਸ਼ਾਰਾ ਕਰ ਸਕਦੇ ਨੇ, ਜਪੋ, ਇਹ ਦੌਲਤ ਵੰਡੀ ਨਹੀਂ ਜਾ ਸਕਦੀ। ਇਸ ਵਾਸਤੇ ਧਾਰਮਿਕ ਇਤਿਹਾਸ ਨੂੰ ਪੜ੍ਹੀਏ, ਪਤੀ ਧਾਰਮਿਕ ਹੈ, ਪਤਨੀ ਧਾਰਮਿਕ ਨਹੀਂ ਹੈ, ਪਤਨੀ ਧਾਰਮਿਕ ਹੈ, ਪਤੀ ਧਾਰਮਿਕ ਨਹੀਂ ਹੈ। ਇਤਿਹਾਸ ਕਹਿ ਰਿਹਾ ਮੀਰਾ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ ਸੀ, ਉਹਨੇ ਘਰੋਂ ਕੱਢ ਦਿੱਤਾ ਸੀ। ਉਹਨੇ ਸਾਫ਼ ਕਿਹਾ ਸੀ, ਮੈਨੂੰ ਪਤਨੀ ਚਾਹੀਦੀ ਹੈ, ਸੰਤਨੀ ਨਹੀਂ, ਇਹ ਦਿਨ ਰਾਤ ਭਜਨ ਵਿਚ ਨਹੀਂ ਰਹਿੰਦੀ। ਪਹਿਲੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਨਹੀਂ ਮਰੀ, ਜ਼ਹਿਰ ਪੀ ਗਈ, ਨਹੀਂ ਮਰੀ। ਭੇਜਿਆ ਇੱਕ ਕਟੋਰੇ ਦੇ ਜਲ ਉਹਦੇ ਜ਼ਹਿਰ ਮਿਲਾ ਕੇ ਬਈ ਇਹ ਮਥੁਰਾ ਤੋਂ ਬਿੰਦਰਾ ਬਨ ਤੋਂ ਮੰਦਰ ਦਾ ਚਰਨਾਮ੍ਰਿਤ ਹੈ, ਖੁਸ਼ੀ ਖੁਸ਼ੀ ਨਾਲ ਪੀ ਗਈ ਚਰਨਾਮ੍ਰਿਤ ਹੈ, ਜ਼ਹਿਰ ਸੀ ਨਹੀਂ ਮਰੀ। ਇੱਕ ਹੋਰ ਵੀ ਮੈਂ ਅਰਜ਼ ਕਰਦੇ ਹਾਂ, ਭਗਤ ਨਾਮਦੇਵ ਜੀ ਮਹਾਰਾਜ ਦਾ ਵਾਕ ਹੈ, ਦਸ ਬੈ ਰਾਗਨ ਮੋਹੇ ਬਸ ਕੀਨੀ ਪੰਚੋਂ ਕਾ ਮਿਟਣਾ, ਸਾਇੰਸ ਤਸਦੀਕ ਕਰਦੀ ਹੈ ਜਾਂ ਨਹੀਂ ਇਹ ਜ਼ਰੂਰੀ ਨਹੀਂ, ਕਿਉਂ ਸਾਇੰਸ ਜਿੱਥੇ ਖਤਮ ਹੁੰਦੀ ਹੈ ਧਰਮ ਦੀ ਗੱਲ ਤੇ ਉੱਥੋਂ ਸ਼ੁਰੂ ਹੁੰਦੀ ਹੈ, ਉਹ ਆਂਤਰਿਕ ਗਿਆਨ ਹੈ, ਸਾਇੰਸ ਪਦਾਰਥ ਦਾ ਗਿਆਨ ਹੈ, ਅੱਖਾਂ ਦੇ ਆਸਰੇ ਤੇ ਖੜਾ ਹੈ। ਇਸ ਵਾਸਤੇ ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਪਦਾਰਥ ਨੂੰ ਚੀਰਨਾ ਫਾੜਨਾ, ਲੇਕਿਨ ਧਰਮ ਤੇ ਧਿਆਨ ਸਾਧਨਾ ਤੇ ਖੜਾ ਹੈ, ਧਿਆਨ ਧਰੋ ਤੈ ਕੋ ਮਨ ਮੈਂ। ਦਸ ਬੈ ਰਾਗਨ ਮੋਹੇ ਬਸ ਕੀਨੀ ਪੰਚੋਂ ਕਾ ਮਿਟਣਾ, ਮੈਂ ਇਨ੍ਹਾਂ ਦਸਾਂ ਇੰਦਰੀਆਂ ਨੂੰ ਕਾਬੂ ਕਰ ਲਿਆ ਤੇ ਪੰਜ ਵਿਕਾਰਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਨਾਮਦੇਵ ਕਹਿੰਦੇ ਨੇ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾ, ਸੱਤਰ ਤੇ ਦੋ ਬਹੱਤਰ ਮੋਟੀਆਂ ਨਾੜਾਂ ਨੇ ਸਰੀਰ ਦੇ ਅੰਦਰ, ਜਿਨ੍ਹਾਂ ਦਾ ਹਜ਼ਾਰਾਂ ਛੋਟੀਆਂ ਛੋਟੀਆਂ ਬਾਰੀਕ ਸੂਖਸ਼ਮ ਨਸਾਂ ਨਾਲ ਸੰਬੰਧ ਹੈ, ਲੇਕਿਨ ਮੋਟੀਆਂ ਨਸਾਂ ਇਹ ਬਹੱਤਰ ਨੇ, ਆਯੁਰਵੇਦ ਆਚਾਰੀਆ ਐਸਾ ਮੰਦਿਨ, ਭਗਤ ਐਸਾ ਮੰਦਿਰ। ਨਾਮਦੇਵ ਕਹਿੰਦੇ ਨੇ ਸੱਤਰ ਦੋਏ ਭਰੇ ਅੰਮ੍ਰਿਤ ਸਰ, ਸੱਤਰ ਤੇ ਦੋਏ ਜਿਹੜੀਆਂ ਬਹੱਤਰ ਮੋਟੀਆਂ ਨਾੜਾਂ ਨੇ, ਇਨ੍ਹਾਂ ਚ ਖੂਨ ਗਰਦਿਸ਼ ਨਹੀਂ ਕਰ ਰਿਹਾ, ਕੀ ਗਰਦਿਸ਼ ਕਰ ਰਿਹਾ, ਅੰਮ੍ਰਿਤ, ਅੰਮ੍ਰਿਤ ਨਾਲ ਭਰ ਗਈਆਂ। ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਓ, ਸਾਰੀ ਜ਼ਹਿਰ ਮੇਰੇ ਜੀਵਨ ਚੋਂ ਨਿਕਲ ਗਈ ਹੈ, ਮੇਰਾ ਖੂਨ ਅੰਮ੍ਰਿਤ ਹੋ ਗਿਆ, ਖੂਨ ਅੰਮ੍ਰਿਤ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਇੱਕ ਪਵਿੱਤਰਤਾ ਤੇ ਦਵਾਈਆਂ ਨਾਲ ਬੇਜ ਦਾ ਖੂਨ ਖਰਾਬ ਹੈ ਤੇ ਖੂਨ ਸਾਫ ਕੀਤਾ ਜਾਂਦਾ, ਚਲੋ ਸਾਫ ਹੋ ਗਿਆ ਖੂਨ ਅੰਮ੍ਰਿਤ। ਸੱਤਰ ਦੋਏ ਭਰੇ ਅੰਮ੍ਰਿਤ ਸਰ, ਇਹ ਬਹੱਤਰ ਮੋਟੀਆਂ ਨਾੜਾਂ ਅੰਮ੍ਰਿਤ ਨਾਲ ਭਰ ਗਈ। ਵਿਸ਼ਵਾਸ ਨਹੀਂ ਬੈਠੇਗਾ, ਮੈਂ ਫਿਰ ਅਰਜ਼ ਕਰਾਂ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਹੁਣ ਜਿਸਦਾ ਖੂਨ ਅੰਮ੍ਰਿਤ ਹੋ ਗਿਆ, ਕੋਈ ਮਨੁੱਖ ਜਦ ਸ਼ਹੀਦ ਆਉਂਦਾ ਹੈ ਤਾਂ ਕਿਸੇ ਖੂਨ ਵਿਚ ਉਛਾਲ ਆਉਂਦਾ, ਸ਼ਹੀਦ ਹੋ ਜਾਂਦਾ, ਕੋਈ ਖੂਨ ਵਿਚ ਉਛਾਲ ਆ ਜਾਂਦਾ ਭਗਤ ਬਣਦਾ, ਕੋਈ ਖੂਨ ਵਿਚ ਐਸਾ ਉਛਾਲ ਆ ਜਾਂਦਾ ਔਰ ਦ੍ਰਿੜ ਇਰਾਦਾ ਕਰ ਲੈਂਦਾ ਨੇਕੀਆਂ ਦਾ। ਇਕਬਾਲ ਇੰਜ ਕਹਿੰਦਾ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਂ ਬਨ ਜਾਏ, ਇੱਕ ਬੂੰਦ ਗਰ ਚਾਹੇ ਤੋ ਤੂਫਾਂ ਬਨ ਜਾਏ, ਇੱਕ ਖੂਨ ਕੇ ਕਤਰੇ ਮੇਂ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ। ਖੂਨ ਵਿਚ ਉਛਾਲ ਆ ਗਿਆ, ਭਗਤ ਬਣ ਜਾਏਗਾ, ਸ਼ਹੀਦ ਬਣ ਜਾਏਗਾ, ਖੇਡ ਸਾਰੀ ਖੂਨ ਦੀ ਆਉਂਦੀ ਹੈ। ਲਗਦਾ ਹੈ ਮੀਰਾਂ ਦਾ ਖੂਨ ਅੰਮ੍ਰਿਤ ਸੀ ਤਾਂ ਹੀ ਜ਼ਹਿਰ ਕੰਮ ਨਹੀਂ ਕੀਤਾ, ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਪਤਾ ਹੋਵੇ, ਪ੍ਰਿਥੀ ਚੰਦ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜ਼ਹਿਰ ਪਿਲਾਇਆ ਸੀ ਛੋਟੀ ਬਾਲਕ ਅਵਸਥਾ ਦੇ ਵਿੱਚ, ਇਤਿਹਾਸ ਹੈ। ਤਾਂ ਕਿ ਗੁਰਗੱਦੀ ਮੇਰੇ ਕੋਲ ਹੋਵੇ, ਗੱਦੀ ਦਾ ਵਾਰਸ ਨਹੀਂ ਆਉਣਾ ਚਾਹੀਦਾ, ਜ਼ਹਿਰ ਪਿਲਾ ਦਿੱਤਾ ਸੀ, ਜ਼ਹਿਰ ਨੇ ਕੰਮ ਨਹੀਂ ਕੀਤਾ। ਪ੍ਰਿਥੀ ਚੰਦ ਵੈਦ ਨੂੰ ਡਾਂਟਦਾ ਰਿਹਾ ਜਿਹਦੇ ਕੋਲ ਜ਼ਹਿਰ ਲਿਆ ਸੀ, ਵੈਦ ਤੇ ਕਹਿੰਦਾ ਰਿਹਾ ਕਿ ਜ਼ਹਿਰ ਐਸੀ ਸੀ ਇਹਦੀ ਤੇ ਇੱਕ ਬੂੰਦ ਹਲਕ ਤੋਂ ਥੱਲੇ ਜਾਂਦੀ ਤੇ ਜਾਨ ਬਾਹਰ ਆਉਣੀ ਸੀ, ਪਰ ਹੁਣ ਸਮਝ ਨਹੀਂ ਆਉਂਦੀ ਜ਼ਹਿਰ ਨੇ ਕੰਮ ਕਿਉਂ ਨਹੀਂ ਕੀਤਾ। ਜਿਹਦੇ ਖੂਨ ਦੇ ਜ਼ਰੇ ਜ਼ਰੇ ਚ ਅੰਮ੍ਰਿਤ ਹੋਵੇ ਤੂੰ ਜ਼ਹਿਰ ਕੀ ਕੰਮ ਕਰੇ, ਜ਼ਹਿਰ ਪੀ ਗਈ ਮੀਰਾ ਨਹੀਂ ਮਰੀ। ਫਿਰ ਪਟੋਰੀ ਦੇ ਚ ਫਨੀਅਰ ਨਾਗ ਭੇਜਿਆ ਚਿਤੌੜਗੜ ਦੇ ਰਾਣੇ ਨੇ, ਆਖਿਆ ਇਹ ਪੁਸ਼ਪ ਹੈ, ਫੁੱਲਾਂ ਦੀ ਮਾਲਾ ਹੈ ਸ੍ਰੀ ਕ੍ਰਿਸ਼ਨ ਲਈ। ਉਸੇ ਤਰ੍ਹਾਂ ਪਟੋਰੀ ਦੇ ਚੋਂ ਸੱਪ ਨੂੰ ਚੁੱਕ ਕੇ ਦ੍ਰਿਸ਼ਟੀ ਐਸੀ ਹੋਈ ਪਈ ਸੀ, ਫੁੱਲ ਗਲੇ ਚ ਪਾ ਦਿੱਤਾ, ਸੱਪ ਨੇ ਡੰਗ ਨਹੀਂ ਮਾਰਿਆ। ਅਨੇਕਾਂ ਮਾਰਨ ਦੇ ਤੌਰ ਤਰੀਕੇ ਅਪਣਾਏ, ਨਹੀਂ ਮਰੀ ਤਾਂ ਫਿਰ ਘਰੋਂ ਕੱਢ ਦਿੱਤਾ। ਰਾਜਸਥਾਨ ਦੇ ਜੰਗਲਾਂ ਦੇ ਚਮੀਰਾਂ ਭਟਕਦੀ ਰਹੀ, ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ। ਵੀ ਘਰੋਂ ਧੱਕੇ ਮਾਰ ਕੇ ਕੱਢੀ ਹੋਈ ਰਾਜਪੂਤ ਘਰਾਣੇ ਦੀ, ਬਹੁਤ ਬੁਰਾ ਮਨਾਉਂਦੇ ਸਨ ਇਸ ਗੱਲ ਨੂੰ। ਔਰ ਖੁਦ ਕਹਿੰਦੀ ਹੈ ਮੀਰਾਂ, ਕੋਈ ਕਹੇ ਕੁਲਟਾ ਅਕੁਲਟਾ ਅਕੁਲੀਨ ਕੋਈ, ਕੋਈ ਕਹੇ ਲੰਕ ਨੇ ਕਲੰਕ ਨੇ ਕੁਨਾਰੀ ਹੋ, ਮੇਰੇ ਤੇ ਤੌਮਤਾਂ ਦੁਨੀਆਂ ਲਾਉਂਦੀ ਹੈ। ਇਹ ਵੈਸ਼ਿਆ ਹੈ, ਇਹ ਕਲੰਕਣੀ ਹੈ, ਇਹ ਕੁਲੱਛਣੀ ਹੈ, ਤਾਂ ਹੀ ਤੇ ਘਰੋਂ ਕੱਢੀ ਗਈ ਹੈ। ਮੀਰਾਂ ਨੂੰ ਕੋਈ ਮੰਦਰ ਦੇ ਚ ਨਹੀਂ ਵੜਨ ਦਿੰਦਾ ਸੀ, ਧਰਮਸ਼ਾਲਾ ਚ ਨਹੀਂ ਵੜਨ ਦਿੰਦਾ ਸੀ, ਰੁੱਖਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਗੀਤ ਗਾਉਂਦੀ ਰਹੀ, ਜੰਗਲਾਂ ਚ ਭਟਕਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਬੈਠ ਕੇ ਇਸਨੇ ਗੀਤ ਗਾਏ, ਬਾਅਦ ਵਿਚ ਰਾਜਸਥਾਨ ਦੇ ਰਜਵਾੜਿਆਂ ਨੇ ਉੱਥੇ ਉੱਚੇ ਉੱਚੇ ਮੰਦਰ ਖੜੇ ਕੀਤੇ ਨੇ ਸੋਨੇ ਦੇ ਕਲਸ ਨੇ। ਲੇਕਿਨ ਉਸ ਸਮੇਂ ਤੇ ਕੋਈ ਕਸਬੇ ਚ ਵੀ ਨਹੀਂ ਵੜਨ ਦਿੰਦਾ ਸੀ। ਮੀਰਾਂ ਧਾਰਮਿਕ ਹੈ, ਉਹਦਾ ਪਤੀ ਧਾਰਮਿਕ ਨਹੀਂ ਸੀ। ਤ੍ਰਿਲੋਚਨ ਧਾਰਮਿਕ ਹੈ, ਉਹਦੀ ਪਤਨੀ ਧਾਰਮਿਕ ਨਹੀਂ ਹੈ। ਤ੍ਰਿਲੋਚਨ ਦੀ ਬਾਣੀ ਤੁਸੀਂ ਪੜ੍ਹ ਲਓ। ਅੰਮ੍ਰਿਤ ਵੇਲੇ ਉੱਠ ਕੇ ਤ੍ਰਿਲੋਚਨ ਭਜਨ ਕਰਦਾ, ਰਾਮ ਨਾਮ ਦਾ ਜਪ ਕਰਦਾ। ਤ੍ਰਿਲੋਚਨ ਦੀ ਪਤਨੀ ਰਾਮ ਨੂੰ ਗਾਲਾਂ ਕੱਢਦੀ। ਅਧਕੜ ਉਮਰ ਹੋ ਗਈ ਸੀ, ਘਰ ਦੇ ਚ ਔਲਾਦ ਨਹੀਂ ਸੀ, ਤੇ ਕਹਿੰਦੀ ਕੀ ਦਿੱਤਾ ਹੈ ਰਾਮ ਨੇ, ਕੀ ਦਿੱਤਾ ਹੈ ਰੱਬ ਨੇ। ਪਸ਼ੂਆਂ ਦੇ ਵੀ ਬੱਚੇ ਹੋ ਜਾਂਦੇ ਨੇ, ਸਾਡੇ ਘਰ ਇੱਕ ਬੱਚਾ ਕੋਈ ਨਹੀਂ। ਸੌ ਸੌ ਗਾਲਾਂ ਕੱਢੇ, ਉਹ ਪ੍ਰਭੂ ਦਾ ਨਾਮ ਜਪੇ, ਉਹ ਪ੍ਰਭੂ ਨੂੰ ਗਾਲਾਂ ਕੱਢੇ। ਇਹ ਤ੍ਰਿਲੋਚਨ ਦਾ ਸ਼ਬਦ ਹੈ, ਨਾਰਾਇਣ ਨਿੰਦਸ ਕਾਹੇ ਭੂਲੀ ਗਵਾਰੀ, ਇਹ ਗਵਾਰ ਇਸਤਰੀ ਇਹ ਕੀ ਕਰ ਰਹੀ ਹੈ, ਕਿਉਂ ਨਿੰਦਾ ਕਰ ਰਹੀ ਹੈ, ਪਹਿਲੀ ਦੁਖੀ ਆਪਣਾ ਦੁੱਖ ਹੋਰ ਵਧਾ ਰਹੀ ਹੈ। ਨਾਰਾਇਣ ਨਿੰਦਸ ਕਾਹੇ ਭੂਲੀ ਗਵਾਰੀ, ਦੁਕਰਤ ਸੁਕਰਤ ਥਾਰੋ ਕਰਮਰੀ, ਦੁੱਖ ਸੁੱਖ ਫਲ ਹੁੰਦਾ ਹੈ, ਕਰਮ ਬੀਜ ਆਉਂਦਾ ਹੈ। ਫਲ ਬਿਨਾਂ ਬੀਜ ਤੋਂ ਨਹੀਂ ਆਉਂਦਾ, ਦੁੱਖ ਇੱਕ ਫਲ ਹੈ, ਸੁੱਖ ਇੱਕ ਫਲ ਹੈ। ਤੂੰ ਦੁਖੀ ਹੈ, ਬੀਜ ਐਸੇ ਬੋਏ ਨੇ, ਤੇ ਹੁਣ ਹੋਰ ਬੀਜ ਐਸੇ ਬੋ ਰਹੀ ਹੈ, ਹੋਰ ਦੁਖੀ ਆਵੇਗੀ। ਦੁੱਖ ਤੇ ਇੱਕ ਫਲ ਹੈ, ਸੁੱਖ ਤੇ ਇੱਕ ਫਲ ਹੈ। ਅਗਰ ਦੁੱਖ ਸੁੱਖ ਫਲ ਹੈ ਤਾਂ ਫਿਰ ਇਸਦਾ ਬੀਜ ਹੋਵੇਗਾ, ਬੀਜ ਕਰਮ ਹੈ। ਤੂੰ ਠੀਕ ਬੀਜ ਨਹੀਂ ਬੋ ਰਹੀ। ਜ਼ਮੀਨ ਦੇ ਉੱਤੇ ਕੋਈ ਬੀਜ ਬੋਵੇ, ਐਸਾ ਹੁੰਦਾ ਬੋਇਆ ਕਿਸੇ ਨੇ ਖਾਂਦਾ ਕੋਈ ਹੈ, ਦਰਖਤ ਕਿਸੇ ਨੇ ਲਾਇਆ ਫਲ ਕੋਈ ਖਾਂਦਾ ਹੈ। ਪਰ ਜੀਵਨ ਦੇ ਉੱਤੇ ਜੋ ਕਰਮ ਕਰਦੇ ਹਾਂ ਆਪ ਹੀ ਖਾਣੇ ਪੈਂਦੇ ਨੇ, ਆਪ ਬੀਜ ਆਪੇ ਹੀ ਖਾਏ, ਖੁਦ ਖਾਣੇ ਪੈਂਦੇ, ਖੁਦ ਬੋਇਆ ਖੁਦ ਖਾਣਾ ਪੈਂਦਾ। ਤ੍ਰਿਲੋਚਨ ਧਾਰਮਿਕ ਹੈ, ਇਹਦੀ ਪਤਨੀ ਧਾਰਮਿਕ ਨਹੀਂ ਹੈ। ਮੀਰਾਂ ਧਾਰਮਿਕ ਹੈ, ਇਹਦਾ ਪਤੀ ਧਾਰਮਿਕ ਨਹੀਂ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਕਤ ਦੇ ਅਵਤਾਰੀ ਪੁਰਸ਼ ਨੇ, ਵੱਡਾ ਸਾਹਿਬਜ਼ਾਦਾ ਇਸ ਮਾਰਗ ਦਾ ਪਾਂਧੀ ਨਹੀਂ ਹੈ। ਪ੍ਰਹਿਲਾਦ ਧਾਰਮਿਕ ਹੈ, ਉਹਦਾ ਪਿਤਾ ਦੁਸ਼ਟ ਹੈ, ਧਾਰਮਿਕ ਨਹੀਂ ਹੈ। ਇਤਿਹਾਸ ਭਰਿਆ ਪਿਆ ਇਸ ਤਰ੍ਹਾਂ ਦੇ। ਹੋਰ ਇਤਿਹਾਸਕ ਮਨੁੱਖ ਨੇ, ਇਤਿਹਾਸਕ ਘਰਾਣੇ ਨੇ, ਇੱਕ ਬੰਦਾ ਹੀ ਧਾਰਮਿਕ ਹੈ, ਬਾਕੀ ਨਹੀਂ। ਪਿਤਾ ਧਨਵਾਨ ਹੈ, ਪੁੱਤਰ ਆਪੇ ਹੀ ਧਨਵਾਨ ਹੋ ਜਾਂਦਾ ਹੈ। ਪਿਤਾ ਰਾਜਾ ਹੈ, ਪੁੱਤਰ ਆਪੇ ਹੀ ਰਾਜਕੁਮਾਰ ਹੋ ਜਾਂਦਾ ਹੈ। ਪਿਤਾ ਬਾਦਸ਼ਾਹ ਹੈ, ਬੱਚਾ ਆਪੇ ਹੀ ਸ਼ਾਹਜ਼ਾਦਾ ਹੋ ਜਾਂਦਾ ਹੈ। ਪਤੀ ਹੁਕਮਰਾਨ ਹੈ, ਰਾਜਾ ਹੈ, ਪਤਨੀ ਆਪੇ ਹੀ ਰਾਣੀ ਹੋ ਜਾਂਦੀ ਹੈ। ਪਤੀ ਧਨਵਾਨ ਹੈ, ਪਤਨੀ ਆਪੇ ਧਨਵਾਨ ਹੋ ਗਈ, ਜਾਂ ਪਤਨੀ ਧਨਵਾਨ ਹੈ, ਪਤੀ ਆਪੇ ਹੀ ਧਨਵਾਨ ਹੋ ਗਿਆ। पति दा धन पत्नी दा, पत्नी दा धन पति दा। पिता अपने धन की वसीयत पुत्रां दे ना कर सकदा, पोतरियां दे ना कर सकदा। पति दा धन पत्नी दा, लेकिन धर्म एदी वसीयत नहीं हो सकती, निजी है। घर दे च दस मनुख होण हो सकदे, कोई इक धार्मिक होवे, बाकी नहीं। संसार दा इतिहास इसे नाल भरिया पिया। यही कारण है रोज रोज सारी दुनिया दे धन वधदा जा रहा है, धर्म घटदा जा रहा है, बैलेंस बिगड़ गया मनुखी समाज दा, संतुलन खो गया। संतुलन ते तां बनना से धन भी वधे धर्म भी वधे, ऐसा होया नहीं, ऐसा है नहीं। धन बहुतात दे च वध रहा है, धर्म ते किधरे 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 एक अद घर दे च। और ये निजी दौलत है जपदे प्राप्त होंदी है, उंज नहीं, जिहड़ा जपदा उसनों, ते जप के जिसनों प्राप्त होया किसी दे हाथ भी नहीं पकड़ा सकदा भी ऐ लै मैं तेनू नाम देना। नाम कोई गाजर मूली नहीं है दे देना, नाम जपण दी प्रेरणा देंदे आंदे ने संत लोग। ते किसी दा हिरदा जपण नू राजी हो गया तो सत्संग दा फल मिल गया, मंदिर मस्जिद गुरुद्वारे आण दा फल मिल गया। क्यों? जपण लग पे। धन गुरु नानक देव जी महाराज दी पहली बाणी जप, और सतगुरु दा संदेश उपदेश, जपो ता एको नामा अवर निराफल कामा। जप किवें करिए, रसना नाम जपो तब मतिए, इन बिद अमृत पाओ। रसना नाल जपना, किन्ना क जपना है, गिनती मिनती नहीं रखनी। मैं इन्ने सौ दफा माला फेरी है, ते ए कीता ते ओ कीता, इतने एक दो जीव बहु लख होवे, लख होवे लखवीस। एक जबान दो हो जान दो, वी हो जान वी, लख हो जान लख, वी लख हो जान। एक एक रसना ना लखा लखा वारी वाहे गुरु वाहे गुरु वाहे गुरु उच्चारण करिए। इतरापत पौड़िया, यही परमात्मा दे घर दिया पौड़िया ने, यही पौड़िया ने। चढ़िए होए एक ईश, चढ़ के मनुख एक ईश्वर का रूप हो जाता, यही पौड़ियां। पर हुण प्रश्न पैदा होंदा है, जपिए वाहेगुरु वाहेगुरु ध्यान किथे रखिए? बदकिस्मती है अक्सर यह सिलसिला वो लोग दसदे ने जिन्हां दा स्वयं इस बारे कोई अनुभव नहीं होंदा। कहिंदे तस्वीर दे ध्यान जोड़ो, मूर्ति दे ध्यान जोड़ो, इत्थे ध्यान जोड़ो। गुरु ग्रंथ साहिब विच मैनूं एक शब्द भी ऐसा नहीं मिलिया जिथे सतगुरु ने कहा वे इंज करो, ऐसा करो। बेशतर संत ऐसा कहिंदे ने। अगर मूर्ति ध्यान जोड़ना है ध्यान बार गया, तस्वीर दे ध्यान जोड़ना है ध्यान बार गया, मत्थे ते ध्यान जोड़ना है ध्यान बार गया, ध्यान ते अंतर्मुखी करना है। तो ध्यान नू अंदर करिए, इहदे वास्ते कोई साधन वसीला। साहिब कहिंदे ने धुन में ध्यान, ध्यान में जानिया गुरमुख अकथ कहानी। धुन दे च ध्यान जोड़ने, वो धुन वाहेगुरु ए धुन है ना, इहदे च ध्यान जोड़ना है। तो धुन दा तो कोई ना रंग ना रूप, आवाज दा तो कोई रंग रूप नहीं, कोई चक्कर चैन नहीं है। ਤੁਹਾਡੇ ਵਿੱਚ ਜਿਹੜੇ ਕੋਈ ਇਸ ਮਾਰਗ ਦੇ ਪਾਉਂਦੇ ਹੋਣਗੇ, ਥੋੜਾ ਬਹੁਤ ਕਰਦੇ ਹੋਣਗੇ, ਸ਼ਾਇਦ ਉਹਨਾਂ ਦੇ ਪੱਲੇ ਕੁਛ ਪਵੇ। ਬਾਕੀਆਂ ਲਈ ਇਹ ਸਿਲ ਅਲੋਣੀ ਚਟਣੀ ਹੈ। ਧੁਨ ਮੇ ਧਿਆਨ ਇਕਾਗਰਤਾ ਬਖਸ਼ਣੀ, ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਧੁਨ ਦੇ ਚ ਧਿਆਨ ਜੋੜਨਾ ਹੈ, ਸ਼ਬਦ ਦੇ ਚ ਸੁਰਤ ਜੋੜਨੀ ਹੈ। धुन का ना कोई रंग ना कोई रूप, किस तरह ध्यान जोड़िए? धुन का ना कोई आकार ना कोई चक्र चैन, धुन दे च किस तरह ध्यान जोड़िए? साहिब कहिंदे धुन नूं सुनो, ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ, ਨਹੀਂ ਤੇ ਨਹੀਂ ਸੁਣ ਸਕੇਗਾ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਬਈ ਤੂੰ ਕਿਉਂ ਨਹੀਂ ਸੁਣੀ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਤੂੰ ਸੁਣਨਾ ਤੇ ਧਿਆਨ ਨੇ, ਔਰ ਕਿਸਨੇ ਸੁਣਨਾ? ਧਿਆਨ ਨਹੀਂ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਨਹੀਂ ਸੁਣਾਈ ਦੇਗਾ। ਐਵੇਂ ਜ਼ਬਾਨ ਪਈ ਬੋਲਦੀ ਹੈ, ਬਾਣੀ ਪੜ੍ਹ ਰਿਹਾ, ਅਗਰ ਉਸ ਵਿੱਚ ਧਿਆਨ ਨਹੀਂ ਤਾਂ ਸੰਬੰਧ ਨਹੀਂ ਜੁੜੇਗਾ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਪਚ ਕੇ ਖੂਨ ਬਣੇਗੀ, ਮਿੰਝ ਬਣੇਗੀ, ਮਾਸ ਬਣੇਗੀ। ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਆਨੰਦ ਬਣੇਗਾ, ਮਹਾਰਸ ਬਣੇਗਾ। ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ, ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ, ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ। ਸਰਵਨੰ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗੁਰੂ ਤੇਗ ਬਹਾਦਰ ਸਾਹਿਬ ਜੀ, ਜ਼ਬਾਨ ਨਾਲ ਉਚਾਰਨ ਕਰੋ, ਕੰਨ ਨਾਲ ਸੁਣੋ, ਗਾਵੀਏ ਸੁਣੀਏ ਮਨ ਰੱਖੀਏ। ਬਹੁ ਹੁਣ ਮੈਂ ਅਰਜ਼ ਕਰਾਂ, ਇਹ ਇਤਨਾ ਔਖਾ ਕੰਮ ਹੈ, ਇਤਨਾ ਔਖਾ ਕੰਮ ਹੈ, ਸਤਿਗੁਰੂ ਨੂੰ ਕਹਿਣਾ ਪਿਆ ਆਖਣ ਔਖਾ ਸਾਚਾ ਨਾ ਔਖਾ। ਇਹ ਕਥਾ ਕਰਨੀ, ਕੀਰਤਨ ਕਰਨਾ, ਪਾਠ ਕਰ ਲੈਣਾ, ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟਾ ਕਰ ਲੈਣਾ, ਇਤਨਾ ਔਖਾ ਨਹੀਂ। ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ, ਇਹ ਕੰਮ ਔਖਾ। ਗਾਵੀਏ ਸੁਣੀਏ, ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ, ਜੇ ਸ਼ਬਦ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲਣੀ ਨੇ। ਜੈਸੇ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚ ਹੋਵੇ, ਮੈਂ ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ। ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ ਚ, ਮੈਂ ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ। ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਹਾਂ, ਕੱਖ ਵੀ ਕੁਛ ਤਬਦੀਲੀ ਨਹੀਂ ਆਉਣੀ, ਕੁਛ ਵੀ ਨਹੀਂ ਆਉਣਾ। 18-18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ, ਦਿੱਲੀ ਦੇ ਚ, ਅੰਮ੍ਰਿਤਸਰ ਦੇ ਚ, ਪਟਨਾ ਸਾਹਿਬ ਦੇ ਚ, ਹਜ਼ੂਰ ਸਾਹਿਬ ਦੇ। ਇੱਕ ਪਾਠ ਤੋਂ ਉੱਠੇ ਦੂਜੇ ਤੇ, ਦੂਜੇ ਤੋਂ ਉੱਠੇ ਤੀਜੇ ਤੇ। 18-18 ਘੰਟੇ ਪਾਠ 24 ਘੰਟਿਆਂ ਚ ਕਰ ਰਹੇ ਨੇ, ਬੇਚੈਨ, ਪਰੇਸ਼ਾਨ, ਦੁਖੀ, ਲੋਭ, ਹੰਕਾਰ, ਵਾਸ਼ਨਾ, ਝੂਠ, ਫਰੇਬ, ਕੋਈ ਤਬਦੀਲੀ ਨਹੀਂ, ਕੋਈ ਅੰਦਰ ਦੀ ਦੁਨੀਆ ਬਦਲੀ ਨਹੀਂ। ਅੰਦਰ ਦੀ ਦੁਨੀਆ ਤੇ ਤਾਂ ਬਲੇ, ਕੋਈ ਪੰਕਤੀ ਅੰਦਰ ਜਾਏ, ਅੰਦਰ ਜਾਏਗੀ ਤੇ ਜ਼ਰੂਰ ਬਦਲੀ ਹੋਵੇਗੀ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਣੀ ਨਾ ਆਵੇ। ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ। ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਫਿਰ ਖੁਲਾਸਾ। ਜਦ ਮਨ ਵਿਚ ਫੁਰਨਾ ਪੈਦਾ ਹੁੰਦਾ ਨਾ ਬੋਲਣ ਦਾ, ਪਵਨ ਨਾਭੀ ਨਾਲ ਟਕਰਨ ਦੀ, ਨਾਫ ਨਾਭੀ, ਇੱਥੋਂ ਫਿਰ ਆਵਾਜ਼ ਉੱਠਦੀ ਏ, ਧੁਨ ਉੱਠਦੀ ਏ। ਇਸ ਵਾਸਤੇ ਸਾਰੇ ਭਾਰਤ ਵਿਚ ਨਾਭੀ ਨੂੰ ਧੁਨੀ ਕਹਿੰਦੇ ਨੇ, ਧੁਨੀ। ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਏ, ਆਵਾਜ਼ ਉੱਠਦੀ ਏ। ਬੁਨਿਆਦੀ ਨੁਕਤਾ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ, ਧਿਆਨ ਨਾਲ ਸੁਣਨਾ। ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ? ਧੁਨ ਇੱਥੋਂ ਹੀ ਉੱਠਦੀ ਹੈ, ਪਵਨ ਟਕਰਾਉਂਦੀ ਹੈ ਨਾਭੀ ਨਾਲ, ਨਾਭੀ ਥੋੜੀ ਖੁੱਲਦੀ ਹੈ, ਜਿਵੇਂ ਸ਼ਹਿਨਾਈ, ਮੁਰਲੀ ਹੈ, ਸੰਖ ਹੈ, ਫਨੀਰੀ ਹੈ, ਨਰਸਿੰਘ ਹੈ, ਇਹ ਫੂਕ ਦੇਣ ਨਾਲ ਵੱਜਦੇ ਨੇ, ਆਵਾਜ਼ ਕੱਢਦੇ ਨੇ। ਨਾਭੀ ਬਿਲਕੁਲ ਇੰਜ ਕਹਿ ਲਓ, ਸੰਖ ਦੀ ਤਰ੍ਹਾਂ ਹੈ, ਫਨੀਰੀ ਦੀ ਤਰ੍ਹਾਂ ਹੈ, ਨਰਸਿੰਘੇ ਦੀ ਤਰ੍ਹਾਂ ਹੈ। ਪਵਨ ਟਕਰਾਉਂਦੀ ਹੈ, ਉਥੋਂ ਬਾਣੀ ਆਵਾਜ਼ ਨਿਕਲਦੀ ਹੈ, ਦੇਹੀ ਮਾਟੀ ਬੋਲੇ ਪਵਨ। ਨਾਭੀ ਮਾਸ ਦਾ ਟੁਕੜਾ, ਮਿੱਟੀ, ਦੇਹੀ ਮਾਟੀ, ਪਵਨ ਦੇ ਟਕਰਾਉਂਦਿਆਂ ਆਵਾਜ਼ ਨਿਕਲਦੀ ਹੈ, ਬੋਲੇ ਪਵਨ, ਦੇਹੀ ਮਾਟੀ ਬੋਲੇ ਪਵਨ। जैसे मन विच फुरना हुंदा कुछ भी बोलने का, पवन नाभि नाल टकरांदी है। नाभि थोड़ी जिहा खुलदी है इथों आवाज उठदी है, उहनूं परा कहिंदे ने। सिर्फ धुन उठी है, वह फिर उठ के धुन हिरदे तक पहुंचती, इन्हू पसंती कहिंदे ने। इत्थे अखर बनदे ने, आवाज नूं अक्षर मिलदे ने। एक कम बहुत छेती चाहुंदा है, तेजी चाहुंदा है। हिरदे तो उठ के ए धुन कंठ तक पहुंचती, इन्हू मधमा कहिंदे ने। पूरा वाक बन जाता है, जबान बयान कर देंदी है, इन्हू बैखरी कहिंदे ने। परा पसंती मधमा बैखरी, इस वासे साहिब कहिंदे ने, ए जो जी होए सो उगवे मौका के आवाओ। जिहड़ा बंदा इंज कह देंदा भी मित्रा बुरा ना मनाई, एवें मेरे मुंहों निकल गया, मेरे अंदर नहीं सी। गुरु नानक कहिंदे ने अंदर नहीं सी तो मुंहों निकल भी नहीं सकदा। उठदी ते धुन नाभी तो है, हिरदे तक पहुंचती है, कंठ तक पहुंचती है, जबान बयान कर दी है। परा पसंती मधमा बैखरी, जद भी बोलन दा मन विच फुरना हुंदा कुछ भी बोलिए, पवन नाभि नाल टकरांदी है। नाभि थोड़ी जिहा खुलदी है, आवाज उठदी है, जिवें शहनाई होकर नाल वजदी है। हिरदे तक पहुंच के अक्षर मिलदे ने, कंठ तक पहुंच के पूरा वाक बन जाता है, जबान बयान कर देंदी। हुण जबान ने जिहड़ी धुन बार प्रगट कीती है, इहनू सुनना है, इसे धुन नू वापस लै जाना है धुनी तक, ताकि नाभि पूरी खुले। हुण ए जिहड़ी धुन बार प्रगट होई है, इहनू अंदर लै जाइए, तो कन्ना दे राही अंदर जाएगी। गाविए सुनिए मन रखिए बाव, ते इतना औखा काम है, करके देखना नहीं कर सकोगे। इसे नु मेरे पातशाह ने कहा, आखण औखा साचा ना। बाकी जिहड़ा काम आउंदा है ते बच्चे भी कर सकदे ने, लोगन राम खिलौना जाना, खिडौणियां दी खेड है। ठीक है, खिडौणियां दी खेड भी चाहीदी बच्चे नु, पर कोई सारी जिंदगी बच्चा रह जाए, बोना रह जाए, शरीर का विकास ही ना हो। ठीक है, शरा भी चाहिए, कर्म कांड भी चाहिए, पर सारी जिंदगी कर्म कांड च ही फसिया होया, ये तो बोना रह गया, ये तो उच्चा नहीं उठा। धार्मिक जगत दे तुसी देखोगे, कोई एक कद उच्चा उठता है, सारी जिंदगी लोगों की कर्म कांड च ही रह जाती, बोने दे बोने महान नहीं होते। एक कम बड़ा औखा है, जबान ने जिस धुन नू बार प्रगट किया, हुण इस धुन नू अंदर लै जाना, इसे धुन विच ध्यान जोड़ना है, सुनना है। धुन में ध्यान, ध्यान में जानिया गुरमुख अकथ कहानी। वाहिगुरु वाहिगुरु जो रसना उचारण कर रही है, इनू मन सुने। अगर ए धुने वापस कंठ तक आ गई है, ऐसे मनुख की जबान नो वाहिगुरु आखदियां रस आण लग पाएगा। ऐसे मनुख बारे गुरबाणी कहती है, परमात्मा भावें हिरदे च नहीं वसिया, पर इहदी रसना ते वस गए। प्रभ जी बसे साध की रसना, नानक जन का दासन दसन। इहदी जबान ते वस गए, ते जिहदी जबान ते वस गए, भोजन की बुरकी जबान ते रख दे, रस्ते आउंदा है, भावें कंठ तो थले नहीं गई, भावें जे भुख नहीं मिटेगी, स्वाद आ गया पहले। जबान ते धुन वस गई है, कंठ तक गहरी चली गई है, इन्हों इंज कहिंदे ने, इहदी रसना ते प्रभु वस गया, क्यों? ए वाहिगुरु आखदा है, आखदे इस नूं रस मिलन लग पिया। ये बाणी हुण पढ़दा नहीं, जपदा है। बाणी जपना की है? जबान उचारण करे, मन सुने। पढ़न दा लाभ है, बाणी कंठ हो सकती है, अर्थबोध दा पता चल सकदा है, किहड़े पातशाह दी बाणी है, लेकिन पढ़न लग्यां ध्यान बाहर होवेगा, बाणी अंदर नहीं जाएगी। ਇਸ ਵਾਸਤੇ ਸਾਰੀ ਜ਼ਿੰਦਗੀ ਪੜ੍ਹਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਨੇ, ਪਰਿਵਰਤਨ ਨਹੀਂ ਆਉਂਦਾ, ਤਬਦੀਲੀ ਨਹੀਂ ਆਉਂਦੀ। ਸੁਣਨਾ ਜ਼ਬਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ, ਮਨ ਸੁਣ ਰਿਹਾ ਇਹ ਬਾਣੀ ਜਪੀ ਜਾ ਰਹੀ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰ ਚ ਨਾ ਪੈ ਜਾਣਾ। ਅਗਰ ਬਾਣੀ ਜਪੀ ਜਾ ਰਹੀ ਹੈ ਇਹ ਸਿਮਰਨ ਹੈ, ਤੇ ਜਪਣਾ ਕੀ ਹੈ? ਜ਼ਬਾਨ ਉਚਾਰਨ ਕਰੇ ਮਨ ਸੁਣੇ। ਥੋੜਾ ਜਪ ਬੜਾ ਲਾਭਕਾਰੀ ਹੈ, ਬਹੁਤਾ ਪੜ੍ਹਨਾ ਕੋਈ ਲਾਭਕਾਰੀ ਨਹੀਂ। ਵੱਧ ਤੋਂ ਵੱਧ ਇਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਹੈ, ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਪਾਤਸ਼ਾਹ ਦੀ ਹੈ। ਮਨੁੱਖ ਦੀ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਈ, ਪਲਟਾ ਆਏਗਾ ਸੁਣਦੇ। ਅਗਰ ਇਹ ਧੁਨ ਵਾਪਸ ਜਾਣ ਲੱਗ ਪਈ, ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ, ਧਿਆਨ ਤੇ ਸਵਾਰ ਹੋ ਕੇ ਧੁਨ ਕੰਠ ਤੱਕ ਆ ਗਈ ਹੈ, ਐਸੇ ਮਨੁੱਖ ਨੂੰ ਰਸ ਆਵੇਗਾ, ਆਨੰਦ ਆਵੇਗਾ। ਅਗਰ ਰਸਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਦਫ਼ਾ ਜੋ ਕੁਝ ਬੋਲਦਾ ਹੋ ਵੀ ਜਾਂਦਾ। ਇਸ ਵਾਸਤੇ ਧਾਰਮਿਕ ਜਗਤ ਵਿਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ, ਅਰਲ ਬਰਲ ਨਾ ਬੋਲੀ, ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ। ਐਸਾ ਹੋ ਜਾ ਰਸਨਾ ਤੇ ਜੋ ਵਸ ਗਿਆ, ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ, ਬਾਣੀ ਵਿਚ ਬੜੀ ਬਰਕਤ ਤੇ ਤਾਕਤ ਆ ਜਾਂਦੀ। ਕਰਮ ਖੰਡ ਕੀ ਬਾਣੀ ਜ਼ੋਰ, ਇਹ ਜ਼ੋਰ ਵਾਲੀ ਹੋ ਜਾਂਦੀ, ਤਾਕਤ ਵਾਲੀ ਹੋ ਜਾਂਦੀ। ਬੜਾ ਲੰਬਾ ਚੌੜਾ ਨਿਖੇੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਅਗਰ ਧਿਆਨ ਸਾਧਨਾ ਕਰਦਿਆਂ ਧਿਆਨ ਹੋਰ ਗਹਿਰਾ ਚਲਾ ਗਿਆ, ਹਿਰਦੇ ਤੱਕ ਚਲਾ ਗਿਆ, ਉਹ ਧੁਨ ਹਿਰਦੇ ਤੱਕ ਚਲੀ ਗਈ ਹੈ, ਐਸਾ ਮਨੁੱਖ ਬ੍ਰਹਿਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਏਗਾ। ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਧੂਰੇ, ਅਨਹਦ ਦੀਆਂ ਸ਼ਹਿਨਾਈਆਂ, ਅਨਹਦ ਦੇ ਵਾਜੇ। ਆਹਤ ਅਨਾਹਤ ਦੋ ਤਰ੍ਹਾਂ ਦੇ ਸ਼ਬਦ, ਆਹਤ ਕਹਿੰਦੇ ਨੇ ਚੋਟ ਨੂੰ, ਵੀ ਇਹਨੇ ਤੇ ਆਹਤ ਪਹੁੰਚਾ ਦਿੱਤੀ, ਚੋਟ ਪਹੁੰਚਾ ਦਿੱਤੀ। ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਚੋਟ ਤੋਂ ਪੈਦਾ ਹੋਵੇ, ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਹੈ। ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰਨੇ ਹਾਂ, ਆਹਤ ਸ਼ਬਦ ਹੈ। ਪਵਨ ਨਾਭੀ ਨਾਲ ਟਕਰਾਉਂਦੀ ਹੈ, ਧੁੰਨ ਪੈਦਾ ਹੁੰਦੀ ਹੈ, ਆਹਤ ਸ਼ਬਦ ਹੈ, ਚੋਟ ਤੋਂ ਪੈਦਾ ਹੁੰਦਾ। ਪੱਥਰ ਨਾਲ ਪੱਥਰ ਟਕਰਾਵੇ, ਪਵਨ ਦਰਖਤਾਂ ਨਾਲ ਟਕਰਾਵੇ, ਪਾਣੀ ਪੱਥਰਾਂ ਨਾਲ ਟਕਰਾਵੇ, ਧਾਤੂ ਨਾਲ ਧਾਤੂ ਟਕਰਾਵੇ, ਸੋਨੇ ਨਾਲ ਸੋਨਾ ਟਕਰਾਏ, ਲੋਹੇ ਨਾਲ ਲੋਹਾ ਟਕਰਾਏ, ਟਕਰਾਓ ਤੋਂ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਤਾਲੀ ਵੱਜਦੀ ਹੈ, ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਅਨਾਹਤ ਜੋ ਸਾਰੇ ਬ੍ਰਹਿਮੰਡ ਵਿਚ ਮੌਜੂਦ ਹੈ, ਚੋਟ ਕਰਕੇ ਉਹ ਸ਼ਬਦ ਨਹੀਂ ਹੈ, ਪਰਮਾਤਮਾ ਦੀ ਆਵਾਜ਼ ਹੈ, ਬ੍ਰਹਿਮੰਡ ਵਿਚ ਗੂੰਜ ਰਹੀ ਹੈ। ਸੁਣਾਈ ਕਿਉਂ ਨਹੀਂ ਦਿੰਦੀ? ਮਨ ਚੁੱਪ ਕਰੇ ਤੇ ਸੁਣਾਈ ਦਿੰਦੀ। ਇਸੇ ਨੂੰ ਕਿਹਾ ਵਾਜੇ ਨਾਦ ਅਨੇਕ ਅਸੰਖਾਂ, ਕਹਿਤੇ ਵਾਵਣ ਹਾਰੇ ਕਹਿਤੇ, ਰਾਗ ਪਰਿਸੋਂ ਕਈਆਂ ਕਹਿਤੇ ਗਾਵਣ ਹਾਰੇ। ਉਹ ਆਵਾਜ਼ ਸੰਗੀਤਮਈ ਹੈ, ਗੀਤਮਈ ਹੈ, ਭਗਤ ਸੁਣ ਕੇ ਬਿਸਮਾਦ ਦੇ ਚਲੇ ਜਾਂਦੇ ਨੇ। ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ, ਅਨਾਹਤ ਜੋ ਬ੍ਰਹਿਮੰਡ ਵਿਚ ਵਿਆਪਕ ਹੈ ਆਵਾਜ਼, ਦੂਰ ਕਿਉਂ ਜਾਓ, ਸਾਇੰਸ ਸਹਿਜੇ ਸਹਿਜੇ ਨੇੜੇ ਆ ਰਹੀ ਹੈ। ਉਹ ਕਹਿ ਰਹੇ ਨੇ ਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ, ਧੁੰਨ ਤੋਂ ਪੈਦਾ ਹੋਇਆ, ਧਮਾਕੇ ਤੋਂ ਪੈਦਾ ਹੋਇਆ। ਕਿਸੇ ਵਕਤ ਫਿਰ ਇਸ ਦਾ ਜ਼ਿਕਰ ਕਰਾਂਗੇ। ਉਹ ਮੰਨਣ ਲੱਗ ਪਏ ਨੇ, ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹਿ ਰਹੀ ਹੈ। ਇਹ ਉਤਪਤੀ ਸ਼ਬਦ ਤੋਂ ਹੈ, ਧੁੰਨ ਤੋਂ ਹੈ, ਬ੍ਰਹਿਮੰਡ ਦੀ ਸਿਰਜਣਾ ਧੁੰਨ ਤੋਂ ਹੈ। ਔਰ ਧੁੰਨ ਤੋਂ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਿਮੰਡ ਦੇ ਵਿਚ ਧੁੰਨ ਮੌਜੂਦ ਹੈ। ਜੈਸੇ ਮਾਂ ਬਾਪ ਤੋਂ ਇਹ ਸਰੀਰ ਆਇਆ ਤਾਂ ਸਰੀਰ ਦੇ ਵਿਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ, ਰਾਮਕੱਲੀ ਮੱਲਾ ਪਹਿਲਾ। ਪੁਰਸ਼ ਦੇ ਅੰਦਰ ਇਸਤਰੀ ਹੈ, ਇਸਤਰੀ ਦੇ ਅੰਦਰ ਪੁਰਸ਼ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਵਾਂ ਦੀ ਅੰਸ਼ ਸਰੀਰ ਦੇ ਵਿਚ ਮੌਜੂਦ ਹੈ। ਪੁਰਸ਼ ਇਸ ਵਾਸਤੇ ਪੁਰਸ਼ ਹੈ, ਪਿਤਾ ਦੀ ਅੰਸ਼ ਜ਼ਿਆਦਾ, ਮਾਂ ਦੀ ਘੱਟ ਹੈ। ਇਸਤਰੀ ਸਵਾਸਤੇ ਇਸਤਰੀ ਹੈ, ਮਾਂ ਦੀ ਅੰਸ ਜ਼ਿਆਦਾ, ਪਿਤਾ ਦੀ ਘੱਟ ਹੈ। ਮਾਤਰਾ ਦਾ ਵੇਦ, ਇਹਨੂੰ ਕਹਿੰਦੇ ਨੇ ਮਾਤਰਾ ਦਾ ਵੇਦ। ਇਹ ਮਾਤਰਾ ਕਈ ਦਫ਼ਾ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਘੱਟ ਵੱਧ ਜਾਂਦੀ ਹੈ। ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ, ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਹੈ, ਚੱਕਰ ਚੇਨ ਬਦਲਦੇ ਦੇਖੇ ਗਏ। ਔਰ ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ, ਕਈਆਂ ਦਾ ਪਿਓ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਹੈਰਾਨਗੀ ਹੋਵੇਗੀ ਇਹ ਕੀ ਆਖ ਰਹੇ ਨੇ। ਇੱਕ ਦੂਜੇ ਦੀ ਵਿਪਰੀਤ ਕਸ਼ਿਸ਼ ਦੇ ਚ ਇਸਤਰੀ ਪੁਰਸ਼ ਜੀਵਦੇ ਨੇ। ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਆਉਂਦੀ, ਪੁਰਸ਼ ਦੀ ਆਉਂਦੀ ਹੈ। ਇਹ ਪੁਰਸ਼ ਚਾਹੇ ਪਿਤਾ ਹੈ, ਭਰਾ ਹੈ, ਪਤੀ ਹੈ, ਚਾਹੇ ਪੁੱਤਰ ਹੈ। ਨਾਰੀ ਦੇ ਅੰਦਰ ਕਸ਼ਿਸ਼ ਪੁਰਸ਼ ਦੀ ਆਉਂਦੀ ਹੈ, ਪੁਰਸ਼ ਦੇ ਅੰਦਰ ਕਸ਼ਿਸ਼ ਨਾਰੀ ਦੀ ਆਉਂਦੀ ਹੈ। ਨਾਰੀ ਚਾਹੇ ਮਾਂ ਹੈ, ਪਤਨੀ ਹੈ, ਭੈਣ ਹੈ ਜਾਂ ਲੜਕੀ ਹੈ, ਧੀ ਹੈ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾਸੂਮ ਕੰਨਿਆਂ ਨੂੰ ਪਿਤਾ ਚੰਗਾ ਲੱਗਦਾ, ਪਿਓ ਚੰਗਾ ਲੱਗਦਾ। ਵਿਪਰੀਤ ਦੀ ਕਸ਼ਿਸ਼, ਉਹ ਮਾਂ ਦੀ ਤਰਫ਼ ਇਤਨੀ ਨਹੀਂ ਲਪਕਦੀ, ਪਿਓ ਦੀ ਤਰਫ ਲਪਕਦੀ ਹੈ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਵਿਪਰੀਤ ਦੀ ਕਸ਼ਿਸ਼ ਹੈ, ਖਿੱਚ ਵਿਪਰੀਤ ਦੀ ਹੈ। ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤਾਂ ਧਾਰਮਿਕ ਗਿਆਨ ਕਹਿੰਦਾ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ, ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗੀ। ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ, ਢੰਗ ਨਾਲ ਜੀਵੇ ਹੈ, ਬਿਰਧ ਹੁੰਦੇ ਆਉਂਦੇ ਉਂਝ ਨਾਰੀ ਜੈਸਾ ਹੋ ਜਾਂਦਾ, ਉਹਦੇ ਸੁਭਾਅ ਵਿਚ ਕੋਮਲਤਾ ਆ ਜਾਂਦੀ, ਬਰਦਾਸ਼ਤ ਦਾ ਮਾਦਾ ਆ ਜਾਂਦਾ। ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਹੈ, ਸਹੀ ਢੰਗ ਨਾਲ ਜੀਵੀ ਹੈ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਂਦੀ ਹੈ, ਪਕੜ ਜਕੜ ਵੱਧ ਜਾਂਦੀ ਹੈ, ਸੁਭਾਅ ਵਿਚ ਸਖਤੀ ਆ ਜਾਂਦੀ, ਬੋਲਾਂ ਵਿਚ ਕਠੋਰਤਾ ਵੀ ਆ ਜਾਂਦੀ। ਮਨੋਵਿਗਿਆਨ ਐਸਾ ਕਹਿੰਦਾ, ਧਾਰਮਿਕ ਗਿਆਨ ਵੀ ਇਹ ਕਹਿ ਰਿਹਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਾਂ ਬਾਪ ਤੋਂ ਸਰੀਰ ਆਇਆ, ਦੋਵਾਂ ਦੀ ਅੰਸ ਮੌਜੂਦ ਹੈ। ਆਵਾਸ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ, ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ, ਵਿਆਪਕ ਹੈ। ਉਹ ਸ਼ਬਦ ਅਨਾਹਦ ਹੈ, ਚੋਟ ਨਾਲ ਨਹੀਂ ਹੈ, ਵਿਆਪਕ ਹੈ ਬ੍ਰਹਿਮੰਡ ਦੇ ਵਿੱਚ। ਉਹ ਸੰਗੀਤਮਈ ਹੈ, ਗੀਤਮਈ ਹੈ। ਧਿਆਨ ਹਿਰਦੇ ਤੱਕ ਪਹੁੰਚਦੇ ਹਾਂ, ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਹਾਂ, ਮਨੁੱਖ ਇਸ ਅਨਾਹਦ ਨਾਦ ਨੂੰ ਸੁਣਦਾ ਹੈ। ਵਾਜੇ ਨਾਦ ਅਨੇਕ ਅਨਸੰਖਾਂ, ਇਸੇ ਨੂੰ ਅਨਹਦ ਵਾਜਾ ਕਿਹਾ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਵਾਜਾ, ਭਗਤ ਕਬੀਰ। ਹਰ ਦੂਜੇ ਤੀਜੇ ਸ਼ਬਦ ਵਿਚ ਅਨਾਹਦ ਨਾਦ ਦਾ ਜ਼ਿਕਰ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ ਹੈ, ਅਨਾਹਦ ਦੇ ਵਾਜੇ, ਅਨਹਦ ਦੇ ਵਾਜੇ। ਲੇਕਿਨ ਅਜੇ ਜਪ ਜਾਰੀ ਹੈ, ਵਾਹਿਗੁਰੂ ਉਚਾਰਨ ਹੋ ਰਿਹਾ, ਇਹਨੂੰ ਸੁਣ ਰਿਹਾ। ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ। ਪ੍ਰੇਮ ਦਾ ਜਗਤ, ਭਾਵਨਾ ਦਾ ਜਗਤ, ਔਰ ਐਸਾ ਮਨੁੱਖ ਅਨਾਹਦ ਨਾਲ ਸੁਣਦਾ ਹੈ। ਲੇਕਿਨ ਇਹ ਧੁਨ ਧੁਨੀ ਤੱਕ ਜਾਵੇ, ਜਿਸ ਨਾਭੀ ਤੋਂ ਧੁਨ ਉੱਠੀ ਸੀ, ਨਾਭੀ ਨੂੰ ਧੁਨੀ ਕਹਿੰਦੇ ਨੇ, ਆਵਾਜ਼ ਉੱਥੋਂ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ, ਕੰਠ ਤੱਕ ਪਹੁੰਚਦੀ ਹੈ, ਜ਼ਬਾਨ ਬਰਾਬਰ ਬਿਆਨ ਕਰ ਦਿੰਦੀ ਹੈ। ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ, ਹੋਰ ਗਹਿਰੀ ਚਲੀ ਗਈ ਹੈ, ਇਹ ਧੁਨ ਨਾਭੀ ਨਾਲ ਟਕਰਾਈ ਹੈ, ਨਾਭੀ ਪੂਰੀ ਖੁੱਲ ਜਾਂਦੀ ਹੈ, ਜ਼ਬਾਨ ਬੰਦ ਹੋ ਜਾਂਦੀ ਹੈ, ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ। ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ, ਐਸਾ ਮਨੁੱਖ ਸਮਾਧੀ ਲੀਨ ਹੋ ਜਾਂਦਾ, ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੁੱਲ ਗਏ, ਨਾਭੀ ਖੁੱਲ ਗਈ। ਆਜ ਕਾਲ ਖੁੱਲੇ ਤੇਰੀ ਗਾਂਠੜੀ, ਇਹ ਗੰਢ ਇਹ ਨਾਭੀ ਦੋ ਘਟਨਾਵਾਂ ਨਾਲ ਖੁੱਲਦੀ ਹੈ। ਇੱਕ ਅੰਤਿਮ ਸਮੇਂ ਮੌਤ ਦੇ ਸਮੇਂ ਖੁੱਲਦੀ ਹੈ, ਆਖਰੀ ਪ੍ਰਾਣ ਜਦ ਨਿਕਲਦਾ, ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਨਾਭੀ ਦੇ ਚ ਮੰਨਦੇ ਨੇ। आखिरी प्राण, हाथों चो प्राण निकल गए, हाथ सुन्न हो गए, पैर सुन्न हो गए, जबान सुन्न हो गई है नहीं बोल सकता, अखां सुन्न हो गई नहीं देख सकता, पर मरिया नहीं अजे। आखिरी प्राण नाभि च, आखिरी प्राण रुखसत हो रहा है। पहचान किस तरह आउंदी है? गुरु अर्जन देव जी महाराज कहिंदे ने उसकी हालत यह आउंदी है, हथ मरोड़े तन कफे स्याऊ होआ सेत, इंज मुठियां बंद करे ते दंद वजन कंबनी छिड़े, समझ लो आखिरी प्राण जा रहा है। ये आखिरी प्राण नाभी च जांदा है, नाभी पूरी खुल जाती है। एक मौत दी चोट नाल आखिरी प्राण जब निकलदा है, ये नाभी खुलदी है। एक धुन दी चोट नाल वाहेगुरु वाहेगुरु जो जप रहे है, ये नाद ये आवाज जे ध्वनि नाल टकरा गई, ये ध्वनि पूरी खुल जाएगी, जबान ते बंद हो जाएगी। ऐसा मनुख वाहेगुरु वाहेगुरु नहीं जपेगा, ऐसा मनुख वाहेगुरु दा रूप हो जांदा है, वाहेगुरु उस दे अंदर चलदा है, वो वाहेगुरु दे जीण लग पैंदा है। लेकिन जिस वक्त ये नाभी पूरी खुलदी है, हालात उसदे भी ओही होंदे ने, मुठियां बंद होंदियां ने, कंबनी छिड़दी है। कंबदे हुए मुहम्मद साहब गार तो घर विच आए सन, खदीजा ने पता नहीं कितने कंबल पा दिते सन। ये की हो गया? माता तृप्ता वैद नू बुला लिया सी, पता नहीं मेरे पुत्र नू की हो गया, कंबनी छिड़ी है, मुठियां बंद हो गया, दंदियां वज रही हैं। घबरा के वैद नू बुला लिया सी, उसे नू मेरे पातशाह ने कहा, वैद बुलाया वैद की पकड़ डंडोले मां, पर भोला वैद न जाने करक करे जे मां। खेड कुछ और इनू समझ नहीं, इनू पता नहीं। शेख सादी दी भी ए हालत होई, मां बुला ले आई सी तबीब नू। शेख सादी ने भी उसनू कहा, असरे बाली ने मन बरखैज ए नादान तबीब, दर्द मंदा इश्क रा दारू बजुज दीदारे ने, ऐ नादान तबीब तैनू नहीं समझ एक घटना की घटी है, ये खेड की वरती है, ये भाणा की वरते है, तैनू कुछ नहीं पता। तू शरीर शास्त्री जरूर है, मेरी कंबनी वेख के मेरे शरीर दे हालात वेख के तू अपने ढंग नाल अंदाजा लाएगा, पर मैं शरीर तो अगे चला गया। असरे बाली ने मन बरखैज ऐ नादान तबीब, ऐ नादान तबीब छड़ मेरी बां, ये तेरे वस दी गल नहीं है। ये हालत जद होंदी है, ऐसा मनुख समाधि लीन हो जांदा है, अठे पैर वो ईश्वर दे जीवंदा है। ऐसे मनुख नूं कोई पागल कह सकदा है? भगतां ते संसारियां जोड़ कदे ना आया। कहिंदे ने नाभ खुलदे ये घटना घटी मंसूर दी, ओदी जबान तो निकले अनल हक अनल हक। हुण भारत विच अगर कोई कहे अहम ब्रह्मस्मी मैं ब्रह्म हो गया, तो इसनू बुरा नहीं मनांदे, ये शिखर दी अवस्था है। जैसे कबीर कहिंदे ने, कबीर जाको खोजते पाया सोई ठौर, सोई फिर के तू भाया जाको कहता और, जिन्हों मैं होर कहिंदा सी ते मैनू अंदरों लप्पे, वो ते मैं खुद मैं राम दा रूप हो गया, राम कबीरे वेद ना भाई। भारत विच ऐसा मन देने, लेकिन मिस्र विच इजिप्त विच उन्हें क्या अनल हक, उसका मुर्शद सी जुनैद, उन्हें आखे मंसूर अज ते आखे मेरे डेरे तू आखे बार किधरे नाक बैठे, नहीं तो कुफर दे इल्जाम पकड़िया जाएगा। मंसूर कहन लगा, अच्छा नहीं आखांगा, पता है जुनैद ने की आख्या, खुदा दी कसम खा नहीं कहेगा, बिल्कुल नहीं कहेगा, कसम खुदा नहीं खावांगा, नहीं कहांगा, खा ली कसम खुदा दी। दो चार दिन लंघे, वक्त दे हुक्मरान ने सारे फकीरां नू बुलाया से, कारे दे सारे फकीरां नू, जिहड़े चंगे चंगे फकीर उलमा सन, ਜੁਨੈਦ ਨੂੰ ਵੀ ਬੁਲਾਇਆ ਸ਼ਾਮ ਦੀ ਦਾਵਤ ਤੇ ਖਾਣੇ ਤੇ। ਜੈਸੇ ਜੁਨੈਦ ਜਾਣ ਲਗਾ ਤੇ ਮਨਸੂਰ ਨੂੰ ਕਹਿਣ ਲਗਾ, ਬੇਟਾ ਰੋਟੀ ਤੇ ਤੂੰ ਵੀ ਖਾਣੀ ਆਉਣੀ ਆ, ਚੱਲ ਸ਼ਹਿਨਸ਼ਾਹ ਦੀ ਦਾਵਤ ਹੈ, ਬੁਲਾਇਆ ਫਕੀਰਾਂ ਨੂੰ, ਤੂੰ ਮੇਰੇ ਨਾਲ ਚੱਲ। ਚੱਲ ਪਿਆ, ਮੁਰਸ਼ਦ ਦਾ ਹੁਕਮ ਸੀ, ਚੱਲ ਪਿਆ। ਦਸਤਰਖਾਨ ਤੇ ਸਾਰੇ ਫਕੀਰ ਬੈਠੇ ਨੇ ਅੰਦਾਜ਼ਨ 50-55 ਦੇ ਕਰੀਬ, ਲੰਬਾ ਦਾਇਰਾ, ਸ਼ਹਿਨਸ਼ਾਹ ਵੀ ਬੈਠਾ। ਹੁਣ ਇੱਕ ਬਾਦਸ਼ਾਹ ਤੇ ਇਤਨੇ ਫਕੀਰ ਹੋਣ, ਕੁਦਰਤੀ ਗੱਲ ਹੈ, ਰੱਬੀ ਗੱਲ ਚਲੇਗੀ। ਵਾਰੀ ਵਾਰੀ ਫਕੀਰ ਵਿਚਾਰ ਵਟਾਂਦਰਾ ਕਰ ਰਹੇ ਨੇ, ਖੁਦਾਈ ਗੱਲਾਂ ਕਰ ਰਹੇ ਨੇ। ਸੁਣਦਿਆਂ ਸੁਣਦਿਆਂ ਫਿਰ ਤਾਬ ਨਹੀਂ ਰੱਖ ਸਕਿਆ, ਮਨਸੂਰ ਮੂੰਹੋਂ ਨਿਕਲ ਗਿਆ, ਅਨਲ ਹੱਕ, ਅਨਲ ਹੱਕ, ਅਨਲ ਹੱਕ। ਕੁਫਰ ਦੇ ਇਲਜ਼ਾਮ ਵਿਚ ਬਾਦਸ਼ਾਹ ਨੇ ਪਕੜਵਾਇਆ, ਇਹ ਤੇ ਕਾਫਰ। ਜੁਨੈਦ ਨੂੰ ਵੀ ਡਾਂਟਿਆ, ਤੂੰ ਨਾਲ ਕਾਫਰ ਰੱਖਦਾ, ਇਸ ਤਰ੍ਹਾਂ ਦੇ ਬੰਦੇ ਨਾਲ ਰੱਖਦਾ। 16 ਦਿਨ ਮੁਕੱਦਮਾ ਚੱਲਿਆ ਤੇ 16ਵੇਂ ਦਿਨ ਸਜ਼ਾ ਕੀ ਸੁਣਾਈ, ਇਹਨੂੰ ਸੂਲੀ ਤੇ ਚਾੜ ਦੋ ਤਾਂ ਕਿ ਆਈਂਦਾ ਕੋਈ ਕਾਫਰ ਨਾ ਬਣੇ। ਸਰੇਆਮ ਸੂਲੀ ਤੇ ਚਾੜਨਾ ਬੜੀ ਭੀੜ ਇਕੱਠੀ ਹੋਈ, ਪਹੁੰਚਿਆ ਜੁਨੈਦ ਵੀ, ਇਤਿਹਾਸ ਕਹਿੰਦਾ ਮੁਰਸ਼ਦ ਵੀ ਪਹੁੰਚਿਆ, ਮਨਸੂਰ ਦੇ ਕੋਲ ਗਿਆ। ਪਤਾ ਕਿ ਉਸਨੇ ਆਖਿਆ, ਐ ਮੇਰੇ ਬੱਚੇ, ਆਖਰੀ ਅਨੁਭਵ ਮੈਂ ਤੇਰੀ ਝੋਲੀ ਚ ਪਾਵਾਂ, ਪਾਗਲਾਂ ਦੀ ਭੀੜ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ, ਪਾਗਲਪਨ ਹੈ। ਮੂਰਖਾਂ ਦੀ ਭੀੜ ਦੇ ਚ ਇਤਨਾ ਅਕਲਮੰਦ ਹੋ ਜਾਣਾ, ਇਹ ਵੀ ਇੱਕ ਮੂਰਖਤਾ ਹੈ। ਗੁਨਾਹਗਾਰਾਂ ਦੀ ਭੀੜ ਦੇ ਚ ਇਤਨਾ ਪੁਨੀਤ ਹੋ ਜਾਣਾ, ਪਵਿੱਤਰ ਹੋ ਜਾਣਾ, ਇਹ ਵੀ ਇੱਕ ਗੁਨਾਹ ਹੈ, ਐਸਾ ਮੈਨੂੰ ਦਿਖਾਈ ਦੇ ਰਿਹਾ। ਪਾਗਲਾਂ ਦੀ ਇਤਨੀ ਵੱਡੀ ਭੀੜ ਤੋਂ ਕੱਲਾ ਮੈਂ ਨਹੀਂ ਬਚਾ ਸਕਦਾ, ਤੈਨੂੰ ਮੈਂ ਨਹੀਂ ਬਚਾ ਸਕਦਾ। ਮੁਰਸ਼ਦ ਨੇ ਕਦਮਾਂ ਦੇ ਉੱਤੇ ਸਜਦਾ ਕੀਤਾ, ਮੈਂ ਤੈਨੂੰ ਦੱਸਿਆ, ਤੂੰ ਸੁਣ ਕੇ ਪਹੁੰਚ ਗਿਆ, ਪਰ ਮੈਂ ਦੱਸਣ ਵਾਲਾ ਜੇ ਰਸਤੇ ਚ ਨਹੀਂ ਪਹੁੰਚਿਆ, ਮੈਂ ਤੇਰੇ ਕਦਮਾਂ ਤੇ ਸਜਦਾ ਕਰਦਾ। ਤੇਰੇ ਅੰਦਰ ਰੱਬ ਬੋਲਦਾ, ਤੂੰ ਰੱਬ ਨੂੰ ਸੁਣਨਾ, ਤੂੰ ਸਰੀਰ ਤੋਂ ਉੱਚਾ ਉੱਠ ਗਿਆ, ਇਹ ਜਗਤ ਨੂੰ ਨਹੀਂ ਪਤਾ। ਭਾਵੇਂ ਤੇਰੇ ਸਰੀਰ ਦੇ ਟੁਕੜੇ ਕਰਨਗੇ, ਤੂੰ ਤੇ ਸਰੀਰ ਤੋਂ ਉੱਚਾ ਹੈ, ਪਰ ਇਹ ਜਗਤ ਨੂੰ ਕੁਛ ਨਹੀਂ ਪਤਾ, ਪਾਗਲਾਂ ਦੀ ਭੀੜ ਹੈ। ਮੁਖਤਸਰ ਮੈਂ ਅਰਜ਼ ਕਰਾਂ, ਅਨਲ ਹੱਕ, ਉਸਨੇ ਐਸੀ ਆਵਾਜ਼ ਸੁਣੀ, ਅਹਮ ਬ੍ਰਹਮਸਮੀ, ਕੋਈ ਇਸ ਤਰ੍ਹਾਂ ਸੁਣਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਸੁਣ ਰਹੇ ਹਾਂ, ਪ੍ਰਾਣਾਂ ਚੱਲ ਰਹੇ, ਬਹੁੜ ਜਨਮ ਨਾਮ। ਇਹ ਆਵਾਜ਼ ਪਰਮਾਤਮਾ ਦੀ ਆਉਂਦੀ ਹੈ, ਵਿਆਪਕ ਹੈ। ਧਿਆਨ ਕਿੱਥੇ ਜੋੜਨਾ ਹੈ, ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਧੁਨ ਦੇ ਚ ਧਿਆਨ ਜੋੜਨਾ, ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ, ਇਹਦੇ ਚ ਧਿਆਨ ਜੋੜਨਾ। ਕਠਿਨਾਈ ਕੀ ਹੈ, ਧਿਆਨ ਕਿਉਂ ਨਹੀਂ ਜੁੜਦਾ, ਕਾਰਨ ਕੀ ਨੇ, ਇਹ ਕਾਰਨ ਮੈਂ ਤੁਹਾਡੇ ਸਾਹਮਣੇ ਕੱਲ ਰੱਖਣੇ ਨੇ, ਕਿਉਂਕਿ ਸਮਾਂ ਹੋ ਗਿਆ। ਇਸ ਰਸਤੇ ਦੀ ਸਾਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ, ਤੇ ਮੇਰਾ ਕੋਈ ਐਸਾ ਦਾਵਾ ਨਹੀਂ, ਤੇ ਮੇਰੀ ਇਹ ਅਵਸਥਾ ਮੈਂ ਸਟੱਡੀ ਕੀਤੀ, ਮੈਂ ਪੜ੍ਹਿਆ, ਮੈਂ ਤੁਹਾਨੂੰ ਇੱਕ ਪਾਠੀ ਦੀ ਤਰ੍ਹਾਂ ਸੁਣਾ ਰਿਹਾ। ਖੇਡ ਇਹ ਹੈ, ਅਸਲੀਅਤ ਇਹ ਹੈ, ਔਰ ਇਹ ਇਤਨਾ ਔਖਾ ਕੰਮ ਹੈ, ਇਤਨਾ ਔਖਾ ਕੰਮ ਹੈ। 10,000 ਸਤਸੰਗੀ ਉਹਨਾਂ ਕਿਧਰੇ ਇੱਕ ਅੱਧ ਨੂੰ ਸਮਝ ਪੈਂਦੀ ਹੈ, ਤੇ ਜਦ ਸਮਝ ਵੀ ਪੈ ਜਾਏ ਤੇ ਫਿਰ ਜਦੋਂ ਕਰਦਾ ਤੇ ਉਹਨੂੰ ਅਸਲੀ ਔਖਿਆਈ ਦਾ ਉਸ ਦਿਨ ਪਤਾ ਚੱਲਦਾ। ਇਹ ਤੇ ਔਖਣ ਔਖਾ ਸਾਚਾ ਨੇ, ਤੇ ਬੜਾ ਔਖਾ ਕੰਮ ਹੈ। ਅਸੀਂ ਤੇ ਐਵੇਂ ਬੱਚਿਆਂ ਦੀ ਖੇਡ ਸਮਝੀ, ਰੂਹੇ ਜ਼ਮੀਨ ਦੇ ਚ ਇਤਨਾ ਕੋਈ ਔਖਾ ਕੰਮ ਨਹੀਂ ਜਿਤਨਾ ਧਿਆਨ ਸਾਧਨਾ, ਧਿਆਨ ਨੂੰ ਅੰਦਰ ਲੈ ਜਾਣਾ ਔਖਾ ਕੰਮ ਹੈ। ਆਖਣ ਔਖਾ ਸਾਚਾ ਨਾ, ਧੁਨ ਨੂੰ ਫਿਰ ਧੁਨੀ ਤੱਕ ਲੈ ਜਾਣਾ ਕਠਿਨ ਹੈ ਕੰਮ, ਸ਼ਬਦ ਨੂੰ ਅੰਦਰ ਲੈ ਜਾਣਾ, ਕਿੱਥੇ ਤੱਕ ਲੈ ਜਾਣਾ, ਜਿੱਥੋਂ ਉੱਠਿਆ, ਨਾਭੀ ਤੋਂ ਉੱਠਿਆ, ਧੁਨੀ ਤੋਂ ਉੱਠਿਆ, ਧੁਨੀ ਤੱਕ ਲੈ ਜਾਣਾ। ਜਿਨ੍ਹਾਂ ਨੂੰ ਅਸੀਂ ਅਭਿਆਸੀ ਕਹਿੰਦੇ ਹਾਂ, ਬਈ ਇਹ ਬੜੇ ਅਭਿਆਸੀ ਨੇ, ਇਹੀ ਕਰਦੇ ਨੇ, ਹੋਰ ਕੀ ਕਰਦੇ ਨੇ। ਔਰ ਜੇ ਧੁਨੀ ਖੁੱਲ੍ਹ ਗਈ ਹੈ, ਨਾਭੀ ਖੁੱਲ੍ਹ ਗਈ ਹੈ, ਐਸੇ ਮਨੁੱਖ ਦੀ ਤਰਜ਼ੇ ਜ਼ਿੰਦਗੀ ਸਮਾਜ ਨਾਲ ਮੇਲ ਨਹੀਂ ਖਾਵੇਗੀ। ਸਮਾਜ ਪਾਗਲ ਕਹੇਗਾ। ਬੜੇ ਬੜੇ ਅਵਤਾਰੀ ਪੁਰਸ਼ ਸੰਤ ਵਕਤ ਸਿਰ ਠੁਕਰਾਏ ਗਏ ਨੇ। ਕਬੀਰ ਨੂੰ ਪਾਗਲ ਕਹਿ ਦਿੱਤਾ। ਇਹ ਥੋੜੀ ਗੱਲ ਨਹੀਂ ਹੈ। ਨਾਮਦੇਵ ਦੀ ਜੋ ਹਾਲਤ ਹੋਈ, ਰਵਿਦਾਸ ਦੀ ਜੋ ਹਾਲਤ ਹੋਈ, ਇਤਿਹਾਸ ਦੇ ਸਾਰੇ ਪੰਨੇ ਨੇ, ਇਸ ਵਕਤ ਬਿਆਨ ਕਰਨ ਦਾ ਸਮਾਂ ਨਹੀਂ। ਸਮੇਂ ਨੇ ਉਸ ਸਮੇਂ ਤੇ ਨਹੀਂ ਕਬੂਲ ਕੀਤਾ। ਟੈਗੋਰ ਠੀਕ ਕਹਿੰਦਾ, ਸੰਤ ਤੇ ਅਵਤਾਰ ਜਦ ਹੁੰਦਾ ਸਮਝਿਆ ਨਹੀਂ ਜਾਂਦਾ, ਤੇ ਜਦ ਥੋੜੀ ਜਿਹੀਆਂ ਲੋਕਾਂ ਦੀ ਸਮਝ ਬਣਦੀ ਏ, ਕੁਝ ਪਤਾ ਚੱਲਦਾ, ਉਦੋਂ ਹੁੰਦਾ ਨਹੀਂ। ਟੈਗੋਰ ਇੰਜ ਕਹਿੰਦਾ, ਕਿਉਂਕਿ ਖੁਦ ਵੀ ਸਾਧਨਾ ਕਰਦਾ ਸੀ, ਉਹ ਨਿਰਾ ਕਵੀ ਨਹੀਂ ਸੀ, ਸੰਤ ਕਵੀ ਸੀ। ਤਿੰਨ ਕਵੀਆਂ ਨੂੰ ਲੋਕੀ ਸੰਤ ਕਵੀ ਕਹਿੰਦੇ ਨੇ, ਇੱਕ ਪੰਜਾਬੀ ਦਾ, ਇੱਕ ਉਰਦੂ ਫਾਰਸੀ, ਇੱਕ ਬੰਗਾਲੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ। ਬ੍ਰਿਜ ਭਾਸ਼ਾ ਤੇ ਬੰਗਾਲੀ ਦੇ ਕਵੀ ਰਵਿੰਦਰ ਨਾਥ ਟੈਗੋਰ, ਪੰਜਾਬੀ ਦੇ ਸੰਤ ਕਵੀ ਭਾਈ ਵੀਰ ਸਿੰਘ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ, ਇਨ੍ਹਾਂ ਤਿੰਨਾਂ ਨੂੰ ਇਕੋ ਹੀ ਥਾਂ ਤੇ ਰੱਖਦੇ ਨੇ। ਇਹ ਸੰਤ ਕਵੀ ਨੇ, ਇਹ ਫਕੀਰ ਸ਼ਾਇਰ ਨੇ, ਇਨ੍ਹਾਂ ਦੇ ਚ ਬੜੀ ਭਾਰੀ ਗਹਿਰਾਈ ਹੈ। ਰਵਿੰਦਰ ਨਾਥ ਟੈਗੋਰ ਕਹਿੰਦੇ ਨੇ, ਸੰਤ ਭਗਤ ਅਵਤਾਰ ਜਦ ਹੁੰਦਾ ਸਮਝਿਆ ਨਹੀਂ ਜਾਂਦਾ, ਜਦ ਕਿਧਰੇ ਲੋਕਾਂ ਦੀ ਥੋੜੀ ਬਹੁਤ ਸਮਝ ਬਣਦੀ ਏ, ਉਨ੍ਹਾਂ ਦੇ ਬੋਲਾਂ ਨੂੰ ਪੜ੍ਹ ਪੜ੍ਹ ਕੇ ਸੁਣ ਸੁਣ ਕੇ, ਉਦੋਂ ਹੁੰਦਾ ਨਹੀਂ। ਇਹ ਬਹੁਤ ਵੱਡੀ ਸੱਚਾਈ ਟੈਗੋਰ ਨੇ ਜਗਤ ਦੇ ਸਾਹਮਣੇ ਜੋ ਹੈ ਰੱਖੀ ਏ। ਹੁਣ ਧਿਆਨ ਧੁੰਨ ਦੇ ਚ ਕਿਉਂ ਨਹੀਂ ਜੁੜਦਾ, ਕਾਰਨ ਕੀ ਹੈ, ਇਹ ਖੁਲਾਸਾ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ। ਭਾਵੇਂ ਫਿੱਕਾ ਮਜ਼ਮੂਨ ਹੈ, ਉਨ੍ਹਾਂ ਲਈ ਲਾਭਕਾਰੀ ਹੈ ਜੋ ਅਭਿਆਸ ਕਰਦੇ ਨੇ, ਬਾਕੀਆਂ ਲਈ ਤੇ ਇੰਜ ਹੋ ਗਿਆ ਪਤਾ ਮੈਂ ਕੀ ਆਖਦਾ ਪਿਆ। ਬਸ ਆ ਗਏ, ਮੱਥਾ ਟੇਕ ਲਿਆ ਚਲੇ ਗਏ, ਵਾਕ ਸੁਣ ਲਿਆ ਚਲੇ ਗਏ, ਥੋੜਾ ਬਹੁਤ ਦਾਨ ਪੁੰਨ ਕਰ ਲਿਆ ਚਲੇ ਗਏ। ਇਹ ਕਰਮ ਕਾਂਡ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਬੱਚੇ ਨੂੰ ਖਿਡੌਣਿਆਂ ਦੀ ਲੋੜ ਹੈ, ਖੇਡਦਾ ਪਿਆ, ਲੋੜ ਹੈ। ਪਰ ਬੱਚੇ ਨੂੰ ਲੋੜ ਹੈ ਜਵਾਨ ਵੀ ਖਿਡੌਣਿਆਂ ਨਾਲ ਖੇਡੇ, ਔਰ ਉਹਨਾਂ ਖਿਡੌਣਿਆਂ ਨਾਲ ਜਦ 5 ਸਾਲ ਦਾ ਸੀ ਖੇਡਦਾ ਸੀ। ਨਾ ਅਭਿਆਸੀ ਇੱਕ ਐਸੀ ਸਟੇਜ ਤੇ ਪਹੁੰਚ ਜਾਂਦਾ, ਕਰਮਕਾਂਡ ਨਹੀਂ ਰਹਿੰਦਾ, ਛੁੱਟ ਜਾਂਦਾ। ਅਗਰ ਕਰਮਕਾਂਡ ਛੁੱਟਿਆ ਨਹੀਂ 10 ਸਾਲ 20 ਸਾਲ ਦੇ, ਤਾਂ ਇਹ ਬੋਨਾ ਰਹਿ ਗਿਆ, ਵਿਕਾਸ ਨਹੀਂ ਹੋਇਆ, ਤਰੱਕੀ ਨਹੀਂ ਹੋਈ, ਇਹ ਤੇ ਬੋਨੇ ਦਾ ਬੋਨਾ ਰਹਿ ਗਿਆ। ਕਿਸੇ ਦੀ ਅਕਲ ਨਹੀਂ ਵੱਧਦੀ, ਕਿਸੇ ਦਾ ਸਰੀਰ ਨਹੀਂ ਵੱਧਦਾ। ਐਸੇ ਬੋਨੇ ਤੇ ਥੋੜੇ ਨੇ ਜਿਨ੍ਹਾਂ ਦੇ ਸਰੀਰ ਦਾ ਵਿਕਾਸ ਨਹੀਂ ਆਉਂਦਾ, ਬਹੁਤ ਥੋੜੇ ਨੇ। ਪਰ ਐਸੇ ਬੋਨਿਆਂ ਨਾਲ ਸਮਾਜ, ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੀ ਅਕਲ ਦਾ ਵਿਕਾਸ ਨਹੀਂ ਆਉਂਦਾ, ਖਾਸ ਕਰਕੇ ਧਾਰਮਿਕ ਅਕਲ ਉੱਥੇ ਦੀ ਉੱਥੇ ਰੁਕ ਜਾਂਦੀ। ਤਾਂ ਮੈਂ ਫਿਰ ਦੁਹਰਾਵਾਂ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਾਰੇ ਧਾਰਮਿਕ ਕਰਮ ਨਿਸਫਲ ਸਮਝ ਲੈ ਅਗਰ ਤੂੰ ਜਪ ਨਹੀਂ ਕਰ ਰਿਹਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਪ ਦੇ ਚ ਬਾਧਾ ਕੀ ਏ, ਧਿਆਨ ਟਿਕਦਾ ਕਿਉਂ ਨਹੀਂ? ਇਹ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਰਨ ਦੱਸਦੇ ਨੇ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ, ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਨੂੰ ਸਰਵਣ ਕਰਾਵਾਂਗਾ। ਇੱਥੇ ਹੀ ਸਮਾਪਤੀ, ਸਮਾਂ ਕਾਫੀ ਹੋ ਗਿਆ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।